ਜਾਤ ਜੇ ਸਨਮੁਖ ਦੁਰਗ ਕੇ ਸਰਗੋਲੀ ਲਗ ਕਾਏ ਗਿਰੈ ਦੜਾ ਦਰ ਸੁਰਤੇ ਇੱਕ ਬਾਰ ਸਮਦਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਂ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਾਹਿਬੇ ਕਮਾਲ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਹ ਗੁਰ ਤੇਗ ਕੇ ਧੰਨੀ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ। ਚਮਕੌਰ ਦੀ ਗੜੀ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਹਨ 40 ਸਿੰਘ ਸਤਿਗੁਰਾਂ ਦੇ ਨਾਲ ਨੇ ਔਰ 10 ਲੱਖ ਫੌਜ ਦਿੱਲੀ ਤੋਂ ਨਵੀਂ ਆਈ ਹੈ। ਜਿਹੜੀ ਪਹਿਲੀ ਫੌਜ ਸੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੀ ਉਹ ਵੀ ਆਏ ਨੇ। ਚਮਕੌਰ ਸਾਹਿਬ ਦੇ ਇਲਾਕੇ ਨੂੰ ਚਮਕੌਰ ਸਾਹਿਬ ਨਗਰ ਨੂੰ ਚਾਰੇ ਪਾਸਿਆਂ ਤੋਂ ਵੈਰੀਆਂ ਨੇ ਘੇਰਾ ਪਾ ਲਿਆ ਔਰ ਸਭ ਦੇ ਮਨ ਦੇ ਵਿਚ ਖੁਆਇਸ਼ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਕੜਨਾ, ਬਾਦਸ਼ਾਹ ਕੋਲ ਲੈ ਕੇ ਜਾ ਕੇ ਬਾਦਸ਼ਾਹ ਕੋਲੋਂ ਇਨਾਮ ਲੈਣੇ ਹਨ। ਇਧਰ ਕਲਗੀਧਰ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ, ਖਾਲਸਾ ਜੀ ਕਾਇਰਾਂ ਤੇ ਗਿੱਦੜਾਂ ਦੀ ਮੌਤ ਨਹੀਂ ਮਰਨਾ, ਜੰਗ ਦੇ ਮੈਦਾਨ ਦੇ ਵਿਚ ਜੂਝਦੇ ਹੋਏ ਸੂਰਮਿਆਂ ਤੇ ਬਹਾਦਰਾਂ ਦੀ ਮੌਤ ਮਰਨਾ ਹੈ, ਮਰਨਾ ਤਾਂ ਹੈ ਹੀ ਹੈ ਪਰ ਸੂਰਵੀਰਾਂ ਤੇ ਬਹਾਦਰਾਂ ਦੀ ਮੌਤ ਮਰਨਾ ਹੈ, ਕਿਉਂਕਿ ਜਿਤਨੇ ਬਲ ਨਾਲ ਲੜੋਗੇ ਉਤਨਾ ਹੀ ਲੰਮੇ ਸਮੇਂ ਤੱਕ ਰਾਜ ਪ੍ਰਾਪਤ ਕਰੋਗੇ। ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੇ ਨੇ ਔਰ ਆਖਿਆ, ਖਾਲਸਾ ਜੀ ਇਹ ਜੰਗ ਆਪਾਂ ਹਾਰਨਾ ਨਹੀਂ, ਇਹ ਜੰਗ ਆਪਾਂ ਜਿੱਤਣਾ ਹੈ। ਖਾਲਸਾ ਜੀ ਚਮਕੌਰ ਦੀ ਗੜੀ ਦਾ ਜੰਗ ਖਾਲਸੇ ਨੇ ਹਾਰਿਆ ਨਹੀਂ ਬਲਕਿ ਜਿੱਤਿਆ। ਇਹ ਦੁਨੀਆਂ ਦੇ ਇਤਿਹਾਸ ਵਿਚ ਇਕ ਵਿਲੱਖਣ ਇਤਿਹਾਸ ਹੈ ਕਿ 10 ਲੱਖ ਫੌਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦਾ ਪਕੜਨਾ ਚਾਹੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਵੈਰੀ ਦਲ ਦੇ 10 ਲੱਖ ਘੇਰੇ ਨੂੰ ਚੀਰ ਕੇ ਨਿਕਲ ਜਾਣ, ਇਹ ਜਿੱਤ ਨਹੀਂ ਤਾਂ ਹੋਰ ਕੀ ਹੈ। 10 ਲੱਖ ਫੌਜ ਸਾਰਾ ਦਿਨ ਹਮਲਾ ਕਰਦੀ ਰਹੇ ਤੇ 40 ਸਿੰਘ ਘੰਟਿਆਂ ਵੱਧੀ ਖਲੋ ਕੇ ਉਨ੍ਹਾਂ ਦਾ ਮੁਕਾਬਲਾ ਕਰਦੇ ਰਹਿਣ, ਇਹ ਜਿੱਤ ਨਹੀਂ ਤਾਂ ਹੋਰ ਕੀ ਹੈ। ਬੜੀ ਬਹਾਦਰੀ ਨਾਲ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ 8-8 ਸਿੰਘਾਂ ਨੂੰ 4 ਬਾਹੀਆਂ ਦੇ ਉੱਤੇ ਤੈਨਾਤ ਕੀਤਾ। 2 ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਨੂੰ ਦਰਵਾਜ਼ੇ ਤੇ ਪਹਿਰੇ ਤੇ ਲਾਇਆ। ਭਾਈ ਦਇਆ ਸਿੰਘ, ਸੰਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਸਤਿਗੁਰਾਂ ਦੇ ਕੋਲ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਕ ਉੱਚੀ ਗੁਮਟੀ ਹੈ ਉਹਦੇ ਵਿਚ ਬੈਠੇ ਨੇ, ਮੋਰਚਾ ਲਾ ਕੇ ਨੇੜੇ ਤੀਰ ਖਿਲਾਰੇ ਹੋਏ ਨੇ। ਸਿੰਘਾਂ ਨੂੰ, ਖਾਲਸੇ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਸਿੰਘੋ ਤੁਹਾਨੂੰ ਬੰਦੂਕਾਂ ਦੇ ਵਿਚ ਗੋਲੀਆਂ ਜਾਂ ਬਰੂਦ ਪਾਉਣ ਦੀ ਲੋੜ ਨਹੀਂ, ਤੋੜੇ ਤੁਖਾਈ ਜੋ ਗੋਲੀਆਂ ਵਿਚੋਂ ਆਪਣੇ ਆਪ ਚੱਲੀ ਜਾਣਗੀਆਂ। ਜਿਹੜਾ ਦੁਸ਼ਮਣ ਨੇੜੇ ਆਵੇ ਗੋਲੀਆਂ ਨਾਲ ਦਾਗ ਕੇ ਢੇਰ ਕਰ ਦਿਓ और जे फिर भी नेड़े आके टुकन करन ते फिर अपनिया करा चोला करपाना दे नाल अपनिया तेगा दे नाल वैरिया दियां बाहां कट सुटो हाथ वड़ सुटो जेडे हाथ पाउन गड़ी दी कंध नूं उत्ते चढ़न वास्ते। तो जिवें चमकौर साहब दा युद्ध जंग आरंभ हो रहा है, आओ सरबत माई भाई मन बिरतियां एकागर करके धर्म युद्ध दी कथा सरवण करिए। एकाग्रता बनाउण वास्ते साहिबे कमाल पंथ दे वाली सतगुरु श्री गुरु गोबिंद सिंह साहब जी दे चरणा दा ध्यान अपने हिरदयां च धारण करदे होए आप दे जीवन ते रसना दे कल्याण नमित आखीए जी। सतनाम
श्री वाहे गुरु साहिब जीओ,
सतनाम
श्री वाहे गुरु साहिब जीओ। दोहेरा जात जे सनमुख दुर्ग के सर गोली लग काए।
जेड़ा भी वैरी जेड़ा भी दुश्मन गड़ी दे नेड़े आउंदा किले दे नेड़े आउंदा इधरो सिंघां ने बंदूकां तैयार रखियां सन तीर अपने तैयार रखे सन। जेड़ा भी दुश्मन नेड़े आउंदा उहनूं गोली मारदे ने जां फिर तीर मारदे ने और जिस तीर नूं मारदे ने कोई तीर ते गोली सिंघां दी खाली नहीं जांदी। जेड़ा दुश्मन नेड़े आउंदा उहदी छाती नूं चीर के पार निकल जांदे हन।
किरण दड़ा दड़ सुर से एक बार समदाए,
दड़ 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 करके जंग दे मैदान दे विच वैरियां दियां लोथां डगन लगियां हन। घोड़ियां तों उछल उछल के सूरमियां दे दलां दे दल ਉਹ ਮਿੱਟੀ ਵਿਚ ਢੇਰੀ ਹੋਣ ਲੱਗੇ ਨੇ, ਗਰਕ ਹੋਣ ਲੱਗੇ ਨੇ। ਤੁਰਕਾਂ ਦੀਆਂ ਫੌਜਾਂ ਦੇ ਵੱਡੇ ਵੱਡੇ ਸਿਪਾਹੀ ਸਲਾਰ ਸਿਪਾਹੀ ਜਿਹੜੇ ਆਪਣੇ ਆਪ ਨੂੰ ਬੜੇ ਸੂਰਮੇ ਤੇ ਬਹਾਦਰ ਕਹਾਉਂਦੇ ਸੀ ਜਦੋਂ ਨੇੜੇ ਆਉਂਦੇ ਨੇ ਗੜੀ ਦੇ ਸਿੰਘ ਤੀਰ ਮਾਰਦੇ ਨੇ ਜਾਂ ਗੋਲੀ ਮਾਰ ਕੇ ਉਹਨੂੰ ਮਾਰ ਮੁਕਾਉਂਦੇ ਨੇ। ਦੜ ਦੜ ਕਰਕੇ ਜ਼ਮੀਨ ਦੇ ਉੱਤੇ ਵੈਰੀ ਡਿੱਗਦੇ ਹਨ।
ਬਜੰਗ ਪਰਿਆ ਛੰਦ ਗੁਰੂ ਜੀ ਪ੍ਰਚਾਰੇ ਸੁਨੋ ਸਿੰਘ ਮੇਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਖਾਲਸੇ ਨੂੰ ਆਪਣੇ ਸਿੰਘਾਂ ਨੂੰ ਪ੍ਰੇਰਦਿਆਂ ਹੁੰਦੇ ਹੋਇਆਂ ਕਹਿੰਦੇ ਖਾਲਸਾ ਜੀ ਸੁਣੋ, ਮੇਰੇ ਖਾਲਸਾ ਜੀ ਹੈ ਮੇਰੇ ਬਹਾਦਰ ਯੋਧੇ ਸਿੰਘੋ ਸੁਣੋ।
ਜਬ ਸ਼ਾਮ ਦਾਮ ਨਾ ਭੇਦੰ ਸੋਏਰੇ,
ਜਦੋਂ ਸ਼ਾਮ ਦਾਮ ਤੇ ਭੇਦ ਦੇ ਨਾਲ ਕੋਈ ਉਪਾਅ ਨਾ ਹੋਵੇ। ਚਾਰ ਨੀਤੀਆਂ ਹੁੰਦੀਆਂ ਨੇ, ਸ਼ਾਮ ਦਾਮ ਭੇਦ ਤੇ ਡੰਡ। ਮਹਾਰਾਜ ਜੀ ਕਹਿੰਦੇ ਜਦੋਂ ਤੱਕ ਜਦੋਂ ਸ਼ਾਮ ਦਾਮ ਤੇ ਭੇਦ ਜਿਹੜੇ ਨੇ ਇਹ ਤਿੰਨੇ ਨਜ਼ਰ ਨਾ ਆਉਂਦੇ ਹੋਣ, ਇਹਨਾਂ ਤਿੰਨਾਂ ਦੇ ਨਾਲ ਗੱਲ ਨਾ ਬਣਦੀ ਹੋਵੇ,
ਸਬੈ ਆਯੁਧੰ ਪੈ ਨਿਜੰ ਹੱਥ ਕਾਲੇ,
ਉਸ ਵਕਤ ਫਿਰ ਆਪਣੇ ਹੱਥਾਂ ਵਿਚ ਹਥਿਆਰ ਧਾਰਨ ਕਰਨੇ, ਇਹੀ ਸੂਰਮਤਾਈ ਦੀ ਨਿਸ਼ਾਨੀ ਹੈ, ਇਹੀ ਬਹਾਦਰੀ ਦੀ ਨਿਸ਼ਾਨੀ ਹੈ। ਕਿ ਜਦੋਂ ਤੱਕ ਵੇਖੋ ਕਿ ਪਹਿਲਾਂ ਸਾਮ ਦਾਮ ਭੇਦ ਨਾਲ ਗੱਲ ਨਹੀਂ ਬਣਦੀ ਤੇ ਫਿਰ ਸ਼ਸਤਰਧਾਰੀ ਹੋ ਕੇ ਜੰਗ ਦੇ ਮੈਦਾਨ ਵਿਚ ਦੁਸ਼ਮਣ ਨੂੰ ਰੋਕਣਾ, ਇਹੀ ਧਰਮਿਕ ਪਿੱਛੇ ਬਾਕੀ ਰਹਿ ਜਾਂਦਾ। ਇਹ ਗੱਲ ਗੁਰੂ ਕਲਗੀਧਰ ਜੀ ਨੇ ਜਫਰਨਾਮੇ ਦੇ ਵਿਚ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਲਿਖ ਕੇ ਭੇਜੀ ਹੈ। ਚੂੰਕਾਰ ਅਜ ਹਮੈ ਹੀਲ ਤੇ ਦਰਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਕਹਿੰਦੇ ਜਦੋਂ ਸਾਰੇ ਹਿੱਲੇ ਵਸੀਲੇ ਕੋਈ ਵੀ ਹਿੱਲਾ ਵਸੀਲਾ ਕੰਮ ਨਾ ਆਵੇ ਫਿਰ ਉਦੋਂ ਹੱਥ ਦੇ ਵਿਚ ਸ਼ਮਸ਼ੀਰ ਧਾਰਨ ਕਰਕੇ ਜੰਗ ਦੇ ਮੈਦਾਨ ਵਿਚ ਜੂਝਣਾ, ਬਸ ਇਹੀ ਇਕ ਕਰਤੱਵ ਸੂਰਮੇ ਲਈ ਬਾਕੀ ਰਹਿ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਖਾਲਸਾ ਜੀ ਜਦੋਂ ਸ਼ਾਮ ਦਾਮ ਤੇ ਭੇਦ ਦੇ ਨਾਲ ਗੱਲ ਨਾ ਬਣਦੀ ਹੋਵੇ ਉਸ ਵਕਤ ਫਿਰ ਆਪਣੇ ਹੱਥਾਂ ਵਿਚ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ ਵਿਚ ਜੂਝਣਾ, ਬਸ ਇਹੀ ਧਰਮ ਇਕ ਸੂਰਮੇ ਲਈ ਬਾਕੀ ਰਹਿ ਜਾਂਦਾ ਹੈ।
ਬਣੀ ਬਾਤ ਸੋਈ ਸਮੇਂ ਯੋ ਨਾ ਟਾਲੈ।
ਖਾਲਸਾ ਜੀ ਹੁਣ ਉਹੀ ਗੱਲ ਆ ਬਣੀ ਹੈ, ਯਾਨੀ ਕਿ ਕੇਵਲ ਹੁਣ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ ਵਿਚ ਲੜਨ ਦੀ ਗੱਲ ਹੈ। ਹੁਣ ਨਾ ਤਾਂ ਸਾਮ ਚੱਲਣਾ, ਨਾ ਦਾਮ ਤੇ ਨਾ ਭੇਦ, ਹੁਣ ਤਾਂ ਕੇਵਲ ਹਥਿਆਰ ਚੱਲਣੇ ਨੇ, ਸ਼ਸਤਰ ਚੱਲਣੇ ਨੇ। ਇਸ ਕਰਕੇ ਖਾਲਸਾ ਜੀ ਹੁਣ ਇਹ ਸਮਾਂ ਆਪਣੇ ਹੱਥੋਂ ਨੀ ਟਾਲਣਾ।
ਪੁਰਾ ਤੀਰ ਗੋਲੀ ਤੇ ਮਾਰ ਗੁਗੇਰੋ,
ਪਹਿਲਾਂ ਜਿਹੜਾ ਨੇੜੇ ਆਵੇ ਵੈਰੀਆਂ ਦਾ ਕੋਈ ਸਿਪਾਹੀ ਵੈਰੀਆਂ ਦਾ ਕੋਈ ਸੂਰਮਾ ਉਹਨੂੰ ਆਪਣੇ ਤੀਰ ਦੇ ਨਾਲ ਜਾਂ ਫਿਰ ਆਪਣੀ ਬੰਦੂਕ ਦੀ ਗੋਲੀ ਨਾਲ ਮਾਰ ਕੇ ਸੁੱਟ ਦਿਓ।
ਮਿਟੈ ਨਾ ਆਰਾਤੀ ਜਬੈ ਨੇਰ ਹੀਰੋ।
ਜੇ ਫਿਰ ਵੀ ਦੁਸ਼ਮਣ ਨਾ ਮਿਟੇ ਨਾ ਮੁੜੇ ਨਾ ਹਟੇ, ਫਿਰ ਵੀ ਜੇ ਦੁਸ਼ਮਣ ਵੱਧ ਕੇ ਚਮਕੌਰ ਦੀ ਗੜੀ ਦੀ ਕੰਧ ਦੇ ਨੇੜੇ ਆਉਂਦੇ ਹਨ।
ਕਰਾ ਚੋਲ ਕਾਡੋ ਕਲੋ ਖੰਡ ਖੰਡੇ।
ਆਪਣੀਆਂ ਕਰਾ ਚੋਲਾ ਆਪਣੀਆਂ ਤੇਗਾਂ ਧੂ ਲੈਣਾ ਮਿਆਨ ਵਿਚੋਂ, ਤੇ ਜਿਹੜਾ ਵੈਰੀ ਚਮਕੌਰ ਦੀ ਗੜੀ ਦੀ ਕੰਧ ਨੂੰ ਹੱਥ ਪਾ ਕੇ ਅੰਦਰ ਆਉਣ ਦਾ ਯਤਨ ਕਰੇ, ਫਿਰ ਉਹਨੂੰ ਟੁਕੜੇ ਟੁਕੜੇ ਕਰਕੇ ਜੰਗ ਦੇ ਮੈਦਾਨ ਵਿਚ ਆਪਣੀਆਂ ਕਿਰਪਾਨਾਂ ਨਾਲ ਤੇਗਾਂ ਨਾਲ ਖੰਡ ਖੰਡ ਕਰਕੇ ਜੰਗ ਦੇ ਮੈਦਾਨ ਵਿਚ ਸੁੱਟ ਦਿਓ।
ਤਛਾ ਮੁੱਛ ਕਾਟੋ ਕਮੰਡੋ ਪ੍ਰਚੰਡੋ।
ਤਛਾ ਮੁੱਛ ਕਰਕੇ ਇਸ ਤਰ੍ਹਾਂ ਵੱਢ ਦਿਓ ਕੱਟ ਦਿਓ। ਔਰ ਕਮੰਡ ਪ੍ਰਚੰਡ ਜੰਗ ਜਾਂ ਯੁੱਧ ਕਰਨਾ ਹੈ, ਪ੍ਰਚੰਡ ਜੰਗ ਭਿਆਨਕ ਜੰਗ ਕਰਨਾ, ਤੇ ਵੈਰੀਆਂ ਨੂੰ ਆਪਣੇ ਡਾਢੇ ਹੱਥ ਵਿਖਾਉਣੇ ਹਨ।
ਪ੍ਰਭੂ ਬਾਤ ਸੁਣ ਕੇ ਭਏ ਸਾਵਧਾਨਾ।
ਜਗਤ ਗੁਰੂ ਪ੍ਰਭੂ ਗੁਰਦੇਵ ਗੁਰੂ ਕਲਗੀਧਰ ਦੇ ਵਾਕ ਸੁਣ ਕੇ ਮਹਾਰਾਜ ਜੀ ਦੇ ਬਚਨ ਸੁਣ ਕੇ ਸਿੰਘ ਸਾਵਧਾਨ ਹੋ ਗਏ ਨੇ, ਤਿਆਰ ਬਰ ਤਿਆਰ ਹੋ ਗਏ ਹਨ।
ਕਰੈ ਤਾਨ ਤਾਨਾ ਤਜੈ ਚਾਪ ਬਾਨਾ।
ਔਰ ਤਾਨ ਦੇ ਨਾਲ ਬਲ ਦੇ ਨਾਲ ਕਮਾਨਾਂ ਦੀਆਂ ਤੰਦੀਆਂ ਆਪਣੇ ਕੰਨਾਂ ਤੱਕ ਖਿੱਚ ਕੇ ਬਾਣ ਚਲਾਉਂਦੇ ਨੇ।
ਚੱਲੇ ਸਰਪ ਜੈਸੇ ਬਿਨੈ ਦੋਏ ਚਾਰੇ।
ਉੱਡਣੇ ਸੱਪਾਂ ਵਾਂਗੂ ਸਿੰਘਾਂ ਦੇ ਚਲਾਏ ਤੀਰ ਜਾਂਦੇ ਨੇ, ਦੋ ਦੋ ਚਾਰਾਂ ਚਾਰਾਂ ਦੀਆਂ ਛਾਤੀਆਂ ਨੂੰ ਤੀਰ ਬਿੰਨ ਕੇ ਪਾਰ ਨਿਕਲ ਜਾਂਦੇ ਹਨ।
ਤਜੈ ਪ੍ਰਾਨ ਕੋ ਵੀਰ ਬੰਕੇ ਜੁਝਾਰੇ।
ਬੜੇ ਬੜੇ ਬੰਕੇ ਜੁਝਾਰੇ ਸੂਰਮੇ ਜੰਗ ਦੇ ਮੈਦਾਨ ਵਿਚ ਜਦੋਂ ਉਨ੍ਹਾਂ ਨੂੰ ਤੀਰ ਆ ਕੇ ਵੱਜਦੇ ਨੇ ਸਿੰਘਾਂ ਦੇ ਚਲਾਏ ਹੋਏ, ਉਨ੍ਹਾਂ ਤੀਰਾਂ ਦੇ ਵੱਜਣ ਦੇ ਦੇਰੀ ਹੁੰਦੀ, ਤੀਰ ਵੱਜਦੇ ਹੀ ਨੇ ਆ ਕੇ, ਔਰ ਉਹਨਾਂ ਦੇ ਪ੍ਰਾਣ ਸਰੀਰ ਚੋਂ ਉੜਨ ਪੰਖੇਰੂ ਹੋ ਜਾਂਦੇ ਹਨ।
ਪਰ ਉਦੰਗ ਨਾ ਗੋਰੀ ਦਉ ਨਾ ਪਾਵੇ।
ਦੇਖੋ ਕਲਾ ਕਿਹੋ ਜੀ ਵਰਤਰੀ ਆ ਸਤਿਗੁਰਾਂ ਦੀ। ਸਿੰਘਾਂ ਨੂੰ ਬੰਦੂਕਾਂ ਵਿਚ ਨਾ ਗੋਲੀ ਪਾਣੀ ਪੈਂਦੀ ਆ ਨਾ ਬਰੂਦ ਪਾਣਾ ਪੈਂਦਾ। ਮਹਾਰਾਜ ਜੀ ਨੇ ਕਿਹਾ ਸੀ ਬਰੂਦ ਗੋਲੀ ਪਾਣ ਦੀ ਲੋੜ ਨੇ, ਤੋੜੇ ਤਿਖਾਈ ਜੋ ਗੋਲੀਆਂ ਵਿਚੋਂ ਹੀ ਨਿਕਲੀ ਜਾਣਗੀਆਂ ਆਪਣੇ ਆਪ, ਆਪਣੇ ਆਪ ਹੀ ਵਿਚੋਂ ਗੋਲੀਆਂ ਨਿਕਲਦੀਆਂ, ਕਿਉਂਕਿ ਬੰਦੂਕ ਵਿਚ ਗੋਲੀ ਪਾ ਕੇ ਉਹਨੂੰ ਫਿਰ ਬਰੂਦ ਪਾ ਕੇ ਠੋਕਣ ਤੇ ਸਮਾਂ ਲੱਗਦਾ। ਮਹਾਰਾਜ ਜੀ ਕਹਿੰਦੇ ਤੋੜੇ ਤਿਖਾਈ ਜਾਣਾ, ਪਿੱਛੇ ਤੋੜੇ ਤਿਖਾ ਕੇ ਪਲੀਤੇ ਤਿਖਾ ਕੇ ਕਲਾ ਦੱਬੀ ਜਾਓ, ਗੋਲੀਆਂ ਚੱਲੀ ਜਾਣਗੀਆਂ। ਤੋ ਇਸ ਪ੍ਰਕਾਰ ਨਾਲ ਸਿੰਘਾਂ ਨੂੰ ਨਾ ਗੋਲੀ ਪਾਣੀ ਪੈਂਦੀ ਆ ਨਾ ਹੀ ਬਰੂਦ ਪਾਣਾ ਪੈਂਦਾ ਹੈ।
ਪਲੀਤਾ ਪਿਖੇ ਤਾਏ ਤੋੜਾ ਡੰਭਾਵੇ।
ਬਸ ਪਲੀਤਾ ਵੇਖ ਕੇ ਪਿਛਲੇ ਪਾਸੋਂ ਤੋੜਾ ਤਿਖਾ ਦਿੰਦੇ ਹਨ।
ਤੁਫੰਗੇ ਛੁੱਟੇ ਨਾ ਦੋਵੇਂ ਗਨੇਰੇ।
ਬੰਦੂਕਾਂ ਦੀਆਂ ਗੋਲੀਆਂ ਡਾਗੀਆਂ ਜਾਂਦੀਆਂ ਨੇ, ਜਦੋਂ ਗੋਲੀਆਂ ਚੱਲਦੀਆਂ ਨੇ ਬੰਦੂਕਾਂ ਚੱਲਦੀਆਂ ਨੇ, ਬੜੀ ਭਿਆਨਕ ਨਾਦ ਬੜੀ ਉੱਚੀ ਆਵਾਜ਼ ਆਉਂਦੀ ਹੈ ਚੱਲਣ ਦੀ।
ਕੜਾ ਕੜ ਸਾਚੀ ਚੁੱਟੀ ਏਕ ਮੇਰੇ।
ਕੜਾ ਕੜੀ ਹੋ ਕੇ ਜੰਗ ਦੇ ਮੈਦਾਨ ਦੇ ਵਿਚ ਗੋਲੀਆਂ ਚੱਲਣ ਲੱਗੀਆਂ ਹਨ, ਇੱਕੋ ਵਾਰ ਸੈਂਕੜੇ ਗੋਲੀਆਂ ਚੱਲ ਪਈਆਂ ਹਨ।
ਗਿਰੇ ਵੀਰ ਘੋੜਾਂ ਤੇ ਭੂਮ ਜਾਏ।
ਔਰ ਘੋੜਿਆਂ ਤੋਂ ਉੱਛਲ ਉੱਛਲ ਕੇ ਤੁਰਕਾਂ ਦੇ ਵੱਡੇ ਵੱਡੇ ਸੂਰਮੇ ਜਦੋਂ ਗੋਲੀਆਂ ਵੱਜਦੀਆਂ ਨੇ ਸਿੰਘਾਂ ਦੀਆਂ ਚਲਾਈਆਂ ਹੋਈਆਂ, ਉਹ ਗੋਲੀਆਂ ਵੱਜਦਿਆਂ ਸਾਰ ਘੋੜਿਆਂ ਤੋਂ ਉੱਛਲ ਕੇ ਜ਼ਮੀਨ ਤੇ ਡਿੱਗਦੇ ਹਨ।
ਮਨੋ ਕੈਫ ਪੀ ਕੇ ਲਿਟੇ ਵੀਰ ਖਾਏ।
ਔਰ ਕਹਿੰਦੇ ਇਸ ਤਰ੍ਹਾਂ ਉੱਛਲ ਕੇ ਡਿੱਗਦੇ ਨੇ ਜ਼ਮੀਨ ਦੇ ਉੱਤੇ ਲੇਟ ਜਾਂਦੇ ਨੇ, ਮਾਨੋ ਜਿਵੇਂ ਕਿਸੇ ਨੇ ਸ਼ਰਾਬ ਪੀਤੀ ਹੋਵੇ ਬਹੁਤ ਜ਼ਿਆਦਾ, ਤੇ ਸ਼ਰਾਬ ਦੇ ਨਸ਼ੇ ਵਿਚ ਮਸਤ ਹੋ ਕੇ ਜ਼ਮੀਨ ਤੇ ਲੇਟ ਜਾਂਦਾ। ਏਦਾਂ ਗੋਲੀ ਵੱਜਣ ਨਾਲ ਤੀਰ ਵੱਜਣ ਨਾਲ ਵੈਰੀਆਂ ਦੇ ਸੂਰਮੇ ਜੰਗ ਦੇ ਮੈਦਾਨ ਵਿਚ ਲੇਟ ਰਹੇ ਹਨ।
ਕਿਸੋ ਮੁੰਡ ਫੁੱਟੇ ਕਿਸੋ ਤੁੰਡ ਟੁੱਟੇ।
ਕਿਸੇ ਦਾ ਸਿਰ ਫੁੱਟ ਜਾਂਦਾ ਗੋਲੀ ਵੱਜਣ ਨਾਲ, ਕਿਸੇ ਦਾ ਮੂੰਹ ਟੁੱਟ ਜਾਂਦਾ ਹੈ, ਕਿਸੇ ਦਾ ਜਬਾੜਾ ਟੁੱਟ ਜਾਂਦਾ ਗੋਲੀ ਵੱਜਣ ਦੇ ਨਾਲ। ਇਹੋ ਜਿਹੀਆਂ ਗੋਲੀਆਂ ਚੱਲ ਰਹੀਆਂ ਹਨ।
ਲਗੈ ਬੇਗ ਗੋਰੀ ਭਜਾ ਭੁਜਾ ਟਾਂਗ ਟੁੱਟੇ।
ਕਿਸੇ ਦੀ ਬਾਂਹ ਦੇ ਵਿਚੋਂ ਗੋਲੀ ਪਾਰ ਨਿਕਲ ਜਾਂਦੀ, ਬਾਂਹ ਟੁੱਟ ਜਾਂਦੀ। ਕਿਸੇ ਦੀ ਲੱਤ ਵਿਚ ਗੋਲੀ ਵੱਜਦੀ ਹੈ, ਲੱਤ ਟੁੱਟ ਜਾਂਦੀ ਹੈ।
ਹਲਾ ਹਲ ਬੋਲੇ ਰਹੇ ਤੁੰਡ ਮਾਈ।
ਬੜੀ ਹਲਾ ਹੋਲੀ ਮੂੰਹ ਦੇ ਵਿਚ ਹੀ ਰਹਿ ਜਾਂਦੀ, ਕਈਆਂ ਦੇ ਤਾਂ ਛਾਤੀ ਵਿਚ ਗੋਲੀ ਵੱਜਦੀ ਆ ਕੇ, ਹਿਰਦੇ ਵਾਲੀ ਕਲੇਜੇ ਵਾਲੀ ਥਾਂ ਤੇ ਦਿਲ ਵਾਲੀ ਥਾਂ ਤੇ ਗੋਲੀ ਵੱਜਦੀ ਹੈ। ਮੂੰਹ ਤੋਂ ਕਹਿੰਦੇ ਹੁੰਦੇ ਨੇ ਹਲਾ ਹੂਲ ਕਰਦੇ ਹੁੰਦੇ, ਤੇ ਮੂੰਹ ਦੇ ਵਿੱਚ ਹੀ ਆਵਾਜ਼ਾਂ ਰਹਿ ਜਾਂਦੀਆਂ ਤੇ ਪ੍ਰਾਣ ਨਿਕਲ ਜਾਂਦੇ ਹਨ।
ਲਗੈ ਬਾਣ ਦੇਹੀ ਬਚੇ ਪ੍ਰਾਣ ਨਾਈ।
ਜਿਹਨੂੰ ਵੀ ਜਾ ਕੇ ਬਾਣ ਵੱਜਦੇ ਨੇ ਦੇਹੀ ਵਿੱਚ, ਉਹਦੇ ਪ੍ਰਾਣ ਨਹੀਂ ਬਚਦੇ।
ਗਿਰੇ ਅਗਰ ਆਉਂਦੇ ਚਲੇ ਪੁੰਜ ਆਵੇ।
ਆਉਂਦੇ ਹੋ ਕੇ ਮੂੰਹ ਭਰਨੇ ਹੋ ਕੇ ਅੱਗੇ ਜ਼ਮੀਨ ਤੇ ਡਿੱਗਦੇ ਨੇ। और उत्थे ही मिट्टी विच गर्क हो जांदे हन। इदां अनेकां पुंजां दे पुंज पिछों बैरियां दे अगले मरे जांदे ने, पिछों होर अगे आई जांदे हन,
मरे फिर पाछे नहीं कोठी दावे,
और अगे आ के मरी जा रहे ने, कोई पिछे नूं नहीं जांदा, अगे मुंह भरने हो के डिगदे ने, पिछे नूं नहीं मरदे।
गिरेंदंग तबे भीम चंद आदि सारे,
इन्ने नूं राजा भीम चंद पहाड़ी राजा, एदे नाल होर भी जेड़े पहाड़ी राजे सन,
उते ग्राम तेजा तीरंग हकारे,
उन्हां ने चमकौर साहब दे जेड़े कुछ जट जमींदार सन, चमकौर साहब दे रहण वाले, उन्हां नूं सद लिया उन्हां पहाड़ी राजिआं ने अपने कोल, उन्हां जिमीदारां नूं अपने कोल सद के पहाड़ी राजा भीम चंद उन्हां कोलों पुछदा है,
लगे बूझबे सिंह के ते प्रवेश,
उन्हां नूं पुछदा कहदा ए दसो भी इस गढ़ी दे विच किन्ने क सिंह प्रवेश करके गए ने, भी अदरों इन्नियां गोलियां चल रही, तीर चल रहे ने, साडे इन्ने बंदे मर रहे ने, ए दसो भी अंदर सिंह किन्ने क ने, किन्ने क सिंह तुसी वेखे ने अंदर जांदे होए,
कने बाण मारे के गोरी विशेष,
अनेका बाण मार रहे ने अंदरों, अनेका गोलियां चला रहे ने, हैण किन्ने क अंदर जेड़े बड़े होए ने,
दड़ादार सूरे गिरे भूम माई,
आ वेखो साडे किन्ने सूर में दड़दड़ करके जंग दे मैदान विच डिग रहे हन,
जिते नैन देखे कहो क्यों ना भागे,
दसो किन्ने क तुसी अपने नेत्रां नाल वेखे ने, किन्ने क सिंह सन गुरु गोविंद सिंह दे नाल जेड़े इस किले दे विच इस गढ़ी विच प्रवेश करके गए ने, जिन्हां नूं तुसी अपनियां नेत्रां नैणां नाल वेख्या,
सुने जात बोले गिने है ना कोई,
ओह को जिमीदार दसदे ना पहाड़ी राजियां नूं, कहण लगे असी पूरी सही गिणती तां नहीं कर सके, किन्ने कहाना
50 है कि 40 इसे बीच होए,
पर हां साडा अंदाजा है कि 40 जां 50 बंदे होणगे केवल गुरु जी दे नाल, ज्यादा प्रोपर गिणती तां नहीं असी कर सके भी पूरी गिणती करके दस सकीए भी इन्ने ने, हां पर असी अंदाजा ला के दस सकदे आं भी 40 जां 50 सिंह होणगे गुरु जी दे नाल जिहड़े अंदर गए ने,
तिन्हों मैं किते काव खाए बिहाले,
ओह भी जिहड़े अंदर गए ने उन्हां विचों कई घायल सन, कई जख्मी सन, जिन्हां दे शरीरां दे विचों लहू दियां ततीरियां वग रहियां सन, जख्मी हालत विच बहुते सिंह उन्हां दे नाल सन जिहड़े अंदर गए ने,
चलियो श्रोण जातो मरे आज काले,
उन्हां दे शरीरां विचों तां पहलां ही बड़ा लहू नुचड़ चुका सी, उन्हां ते तुहाडे बिना मारे ही शायद अज मर जाण, जिहो जी उन्हां दी हालत सी, उन्हां दे शरीरां चो लहू नुचड़ रहा सी, एदां जापदा कि शायद ਉਹ ਤੁਹਾਡੇ ਬਿਨਾਂ ਮਾਰਿਆ ਹੀ ਅੱਜ ਸ਼ਾਮ ਤੱਕ ਮਰ ਜਾਣ,
ਬੜੀ ਬਾਹਰੀ ਸੈਨ ਪਾਵੇ ਨਾ ਪਾਰਾ,
ਏਡੀ ਵੱਡੀ ਫੌਜ ਆ ਤੁਹਾਡਾ, ਏਡਾ ਵੱਡਾ ਦਲ ਹੈ ਜਿਨ੍ਹਾਂ ਦਾ ਪਾਰ ਉਰਾਰ ਨਜ਼ਰ ਨਹੀਂ ਆਉਂਦਾ,
ਕਹਾਂ ਹੋਏ ਗਾਡੇ ਅਬੈਲੇ ਉਹ ਮਾਰਾ,
ਉਹ ਤੁਹਾਡੇ ਸਾਹਮਣੇ ਕਿੰਨੇ ਕੁ ਮਜ਼ਬੂਤ ਹੋ ਕੇ ਲੜ ਲੈਣਗੇ, ਭੁੱਖੇ ਧਿਆਏ ਪਿਆਸੇ ਉਨੀਂਦਰੇ ਸਿੰਘ ਨਜ਼ਰ ਆਉਂਦੇ ਸਨ, ਜ਼ਖਮੀ ਸਿੰਘ ਨਜ਼ਰ ਆਉਂਦੇ ਸਨ, ਉਹ ਕਿੰਨਾ ਕੁ ਚਿਰ ਤੁਹਾਡਾ ਮੁਕਾਬਲਾ ਕਰਨਗੇ, ਆਖਿਰਕਾਰ ਤੁਸੀਂ ਜਿੱਤ ਜਾਓਗੇ ਰਾਜਾ ਭੀਮ ਚੰਦ, ਤੁਹਾਡੀ ਇਸ ਜੰਗ ਦੇ ਵਿੱਚ ਜਿੱਤ ਹੋਵੇਗੀ,
ਪਰ ਐ ਤੋਲ ਮੁੱਠੀ ਕਿਲੇ ਮੈਂ ਜੇ ਪਾਵੈ ਸਭਾ ਸਿੰਘ ਸੰਗੀ ਮਝਾਰੇ ਦਬਾਵੈ,
ਇਹ ਰਾਜਾ ਭੀਮ ਚੰਦ ਜਿੱਡੀ ਤੁਹਾਡੀ ਗਿਣਤੀ ਹੈ, ਜੇ ਤੁਸੀਂ ਚਾਹੋ ਨਾ ਇੱਕ ਇੱਕ ਮੁੱਠ ਮਿੱਟੀ ਦੀ ਭਰ ਕੇ ਜਾ ਕੇ ਤੁਸੀਂ ਗੜੀ ਦੇ ਵਿੱਚ ਸੁੱਟੀ ਜਾਓ ਚਮਕੌਰ ਦੀ, ਤੇ ਜਿੰਨੇ ਸਿੰਘ ਨੇ ਅੰਦਰ ਉਹ ਤੁਹਾਡੀ ਇੱਕ ਇੱਕ ਮੁੱਠੀ ਮਿੱਟੀ ਪਾਣ ਦੇ ਨਾਲ ਹੀ ਥੱਲੇ ਦੱਬ ਕੇ ਮਾਰੇ ਜਾ ਸਕਦੇ ਨੇ, ਇੰਨੀ ਤੁਹਾਡੀ ਗਿਣਤੀ ਤੇ ਕੁਝ ਕੇਵਲ ਗਿਣਤੀ ਦੇ ਸਿੰਘ ਹਨ,
ਕਹਾਂ ਜੰਗ ਹੋਵੇ ਅਬੈ ਲਿਓ ਮਾਰੇ,
ਕੀ ਜੰਗ ਹੋਣਾ ਤੇ ਕਿੰਨਾ ਕੁ ਯੁੱਧ ਹੋਣਾ, ਉਨ੍ਹਾਂ ਨੂੰ ਤਾਂ ਤੁਸੀਂ ਹੁਣੇ ਜੰਗ ਦੇ ਮੈਦਾਨ ਵਿਚ ਕੁਝ ਸਮੇਂ ਵਿਚ ਪਲਾਂ ਵਿਚ ਹੀ ਮਾਰ ਮੁਕਾਉਣਾ ਹੈ,
ਕਹਾਂ ਇੱਕ ਰੱਤੀ ਕਾ ਮੇਰ ਉਭਾਰੇ,
ਕਿੱਥੇ ਇੱਕ ਰੱਤੀ ਤੇ ਕਿੱਥੇ ਸੁਮੇਰ ਪਰਬਤ, ਰੱਤੀ ਜਿਹੜੀ ਆ ਉਹ ਸੁਮੇਰ ਪਰਬਤ ਦਾ ਕੀ ਮੁਕਾਬਲਾ ਕਰੇਗੀ, ਤੁਸੀਂ ਸੁਮੇਰ ਪਰਬਤ ਦੇ ਸਮਾਨ ਵੱਡੇ ਹੋ, ਉਹ ਰੱਤੀ ਭਰ ਥੋੜੇ ਜੇ ਮੁੱਠੀ ਭਰ ਸਿੰਘ ਹਨ,
ਸੋਨੀ ਭੀਮ ਚੰਦੰਗੇ ਉਹ ਪਾਤ ਖਵਾਜੇ,
ਜਦੋਂ ਰਾਜੇ ਭੀਮ ਚੰਦ ਨੇ ਉਹਨਾਂ ਲੋਕਾਂ ਕੋਲੋਂ ਇਹ ਸਾਰੀਆਂ ਗੱਲਾਂ ਸੁਣੀਆਂ, ਸੁਣ ਕੇ ਉਸੇ ਵੇਲੇ ਭੀਮ ਚੰਦ ਖਵਾਜੇ ਮਰਦੂਦ ਕੋਲ ਗਿਆ ਹੈ,
ਕਹਾਂ ਦੇਰ ਧਾਰੀ ਕਰੋ ਕਿਉਂ ਨਾ ਕਾਜੇ,
ਜਾ ਕੇ ਬੋਲਿਆ ਭੀਮ ਚੰਦ ਖਵਾਜੇ ਮਰਦੂਦ ਨੂੰ, ਕਹਿੰਦਾ ਖਵਾਜਾ ਖਿਜਰ ਖਾਂ ਤੁਸੀਂ ਕਿਉਂ ਇੰਨੀ ਦੇਰ ਕੀਤੀ ਹੋਈ ਹੈ, ਕਿਉਂ ਇੰਨੀ ਦੇਰ ਧਾਰਨ ਕੀਤੀ ਹੋਈ ਹੈ, ਕਿਉਂ ਨੀ ਆਪਣਾ ਕੰਮ ਸਿਰੇ ਚਾੜਦੇ?
ਵੱਡਾ ਹੇਲ ਮੇਲੋ ਮਰੇ ਜਾਓ ਮਾਰੇ,
ਵੱਡਾ ਹੱਲਾ ਕਰੋ ਜ਼ੋਰ ਦਾ, ਮਰੋ ਚਾਹੇ ਮਾਰ ਦਿਓ,
ਬੱਚੇ ਵੀਰ ਜੇਤੇ ਪਰਵੇਸ਼ੇ ਮਜਾਰੇ।
ਬਸ ਕੁਝ ਕੁ ਸਿੰਘ ਨੇ ਜਿਹੜੇ ਬਚੇ ਹੋਏ ਨੇ ਸਾਡੇ ਕੋਲੋਂ ਜੰਗ ਦੇ ਮੈਦਾਨ ਵਿਚ ਲੜਦਿਆਂ ਹੋਇਆ, ਉਹੀ ਇਸ ਕਿਲੇ ਦੇ ਵਿਚ ਇਸ ਗੜੀ ਚ ਪ੍ਰਵੇਸ਼ ਕਰਕੇ ਗਏ ਹਨ।
ਅਤੋ ਨਾਏ ਭਾਵੇਂ ਗੁਰੂ ਕੋ ਗਹੀ ਜੈ,
ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਕਿ ਉਹਨਾਂ ਨੂੰ ਮਾਰਨਾ ਤੇ ਫਿਰ ਗੁਰੂ ਨੂੰ ਜਿਉਂਦਾ ਪਕੜ ਲਵੋ।
ਸਿੰਘ ਜੇਤੇ ਤਿੰਨੋ ਮਾਰ ਦੀ ਜੈ,
ਜਿਹੜੇ ਗੁਰੂ ਜੀ ਦੇ ਨਾਲ ਇੱਥੇ ਸਿੰਘ ਨੇ ਉਹਨਾਂ ਸਿੰਘਾਂ ਨੂੰ ਮਾਰ ਦਿਓ ਤੇ ਗੁਰੂ ਜੀ ਨੂੰ ਜਿਉਂਦਾ ਪਕੜ ਕੇ ਕੈਦ ਕਰ ਲਵੋ।
ਕਹਾ ਵੀਰ ਚਾਲੀ ਤੋ ਚਾਲੀ ਹਟਾਂਗੇ,
40 ਸਿੰਘ ਨੇ ਕੇਵਲ ਲੜਨ ਵਾਲੇ, ਉਹਨਾਂ 40 ਨੂੰ ਸਾਡੇ 40 ਬੰਦੇ ਹੀ ਮਾਰ ਸਕਦੇ ਹਨ।
ਕਰੋ ਹੀਲ ਲੱਖੋ ਜੋ ਯਾ ਤੇ ਗਹਾਂਗੇ,
ਇਸ ਕਰਕੇ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਸਾਰੇ ਹੱਲਾ ਕਰ ਦਿਓਗੇ, ਆਪਾਂ ਜਾ ਕੇ ਉਹਨਾਂ ਸਾਰਿਆਂ ਨੂੰ ਜਿਉਂਦਾ ਵੀ ਪਕੜ ਸਕਦੇ ਆ ਜੇ ਮਾਰਨਾ ਨਹੀਂ।
ਪਨੈ ਸ਼ੁਰੂ ਖਵਾਜਾ ਵਜੀ ਦੰਗ ਹਕਾਰਾ,
ਜਦੋਂ ਭੀਮ ਚੰਦ ਦੀ ਇਹ ਗੱਲ ਖਵਾਜੇ ਖਿਜਰ ਖਾਂ ਨੇ ਸੁਣੀ, ਇਹਨੇ ਉਸੇ ਵਕਤ ਸੂਬੇ ਲਾਹੌਰ ਵਜ਼ੀਰ ਖਾਂ ਨੂੰ ਆਪਣੇ ਕੋਲ ਬੁਲਾਇਆ।
ਲਾਹੌਰੀ ਬੁਲਾਇਓ ਦੋ ਸੋ ਉਚਾਰਾ,
ਉਧਰੋਂ ਲਾਹੌਰੀ ਸੂਬੇਦਾਰ ਜ਼ਬਰਦਸਤ ਖਾਂ ਉਹਨੂੰ ਆਪਣੇ ਕੋਲ ਬੁਲਾਇਆ। ਦੋਵਾਂ ਸੂਬੇਦਾਰਾਂ ਨੂੰ ਸੱਦ ਕੇ ਖਵਾਜਾ ਖਿਜਰ ਖਾਂ ਬੋਲਿਆ, ਇਹਨਾਂ ਨੂੰ ਕਹਿਣ ਲੱਗਾ,
ਅਨੰਦਪੁਰੀ ਮੈਂ ਜੱਥਾ ਸਾਥ ਮਾਤੰਗ,
ਕਹਿਣ ਲੱਗਾ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਤੁਸੀਂ ਤਕਰੀਬਨ 7 ਮਹੀਨੇ ਤੋਂ ਵੀ ਵੱਧ ਸਮਾਂ ਘੇਰਾ ਪਾਈ ਰੱਖਿਆ,
ਲੜਨ ਤੇ ਬਿਤਾਏ ਰਹਿ ਆਸ ਪਾਸ,
ਉੱਥੇ ਲੜਦਿਆਂ ਹੋਇਆ ਆਸ ਪਾਸ ਵਿਚਰਦਿਆਂ ਤੁਸੀਂ ਜੰਗ ਦੇ ਮੈਦਾਨ ਵਿਚ ਆਪਣਾ ਸਮਾਂ ਬਤੀਤ ਕਰਕੇ ਆਏ ਹੋ, ਇੰਨੇ ਮਹੀਨੇ ਖਰਾਬ ਕਰਕੇ ਆਏ ਹੋ।
ਬਾਤ ਜੀ ਮੈਂ ਵਿਚਾਰੇ,
ਮੈਨੂੰ ਤਾਂ ਏਦਾਂ ਜਾਪਦਾ ਤੁਸੀਂ ਇੱਥੇ ਵੀ ਹੁਣ ਕਈ ਮਹੀਨੇ ਹੀ ਲਾਣੇ ਨੇ, ਜਿਵੇਂ ਅਨੰਦਪੁਰ ਸਾਹਿਬ ਚ ਕਈ ਮਹੀਨੇ ਲਾ ਕੇ ਆਏ, ਕੁਝ ਸਵਾਰ ਕੇ ਨਹੀਂ ਆਏ। ਤੁਹਾਡੀਆਂ ਆਦਤਾਂ ਵੇਖ ਕੇ ਮੈਨੂੰ ਲੱਗ ਰਿਹਾ ਖਵਾਜਾ ਖਿਜਰ ਖਾਂ ਡਾਂਟ ਰਿਹਾ ਇਹਨਾਂ ਨੂੰ, ਸੂਬਿਆਂ ਨੂੰ, ਦੋਵਾਂ ਨੂੰ, ਵਜ਼ੀਰ ਖਾਂ ਤੇ ਸੂਬੇ ਲਾਹੌਰ ਨੂੰ, ਕਹਿੰਦਾ ਤੁਹਾਡੀਆਂ ਆਦਤਾਂ ਵੇਖ ਕੇ ਮੈਨੂੰ ਏਦਾਂ ਜਾਪਦਾ ਵੀ ਤੁਸੀਂ ਇੱਥੇ ਵੀ ਏਦਾਂ ਹੀ ਕਰਨਾ, ਇੱਥੇ ਵੀ ਲੱਗਦਾ ਤੁਸੀਂ ਹੁਣ ਕਈ ਮਹੀਨੇ ਹੀ ਲਾਓਗੇ ਲੜਦਿਆਂ ਲੜਦਿਆਂ।
ਤਮਾਸ਼ਾ ਪਿੱਖੋ ਠੰਡ ਲੈ ਤੇ ਨਾ ਮਾਰੇ,
ਕਿਉਂ ਖਲੋਤੇ ਤਮਾਸ਼ਾ ਵੇਖ ਰਹੇ ਹੋ, ਕਿਉਂ ਅੱਗੇ ਹੋ ਕੇ ਵੱਧ ਕੇ ਖਲੋ ਕੇ ਕਿਉਂ ਨੀ ਮਾਰਦੇ ਨਾ ਸਿੰਘਾਂ ਨੂੰ, ਕੇਵਲ 40 ਸਿੰਘ ਨੇ ਇਸ ਗੜੀ ਵਿਚ, ਕਿਉਂ ਨੀ ਇਹਨਾਂ ਨੂੰ ਮਾਰ ਮੁਕਾਉਂਦੇ?
ਕਾ ਸਿੰਘ 40 ਛੋਦਾ ਤੇ ਬਿਹਾਲੇ,
40 ਸਿੰਘ ਜਿਹੜੇ ਭੁੱਖਾਂ ਦੇ ਮਾਰੇ ਹੋਏ ਬਹੁਤ ਜ਼ਿਆਦਾ ਭੁੱਖੇ ਨੇ। ਗੁਰੂ ਕਲਗੀਧਰ ਜੀ ਨੇ ਵੀ ਲਿਖਿਆ ਔਰੰਗਜ਼ੇਬ ਨੂੰ ਲਾਹਨਤ ਪਾਉਂਦਿਆਂ, ਮਹਾਰਾਜ ਜੀ ਕਹਿੰਦੇ ਚੇ ਗੁਰਸ਼ਨਾ ਚਿਕਾਰੇ ਦਾ ਚਿਹਲ ਨਰ ਕੇ ਦਹਿਲਖ ਬਰਾਇਦ ਬਰੂ ਬੇਖਬਰ। 40 ਸਿੰਘ ਭੁੱਖਾਂ ਦੇ ਮਾਰੇ ਹੋਏ, ਉਹ ਨੀਂਦਰੇ ਕਈ ਕਈ ਦਿਨਾਂ ਤੋਂ ਸੁੱਤੇ ਨਹੀਂ, ਉਹਨਾਂ ਤੇ ਤੇਰੀ 10 ਲੱਖ ਫੌਜ ਨੇ ਹਮਲਾ ਕਰ ਦਿੱਤਾ ਔਰੰਗਜ਼ੇਬ, ਇਹ ਤੇਰੀ ਕਿੱਥੋਂ ਦੀ ਬਹਾਦਰੀ ਸੀ, ਇਹ ਤੇਰੀ ਕਿੱਥੋਂ ਦੀ ਦਲੇਰੀ ਸੀ? ਖਵਾਜਾ ਖਿਜਰ ਖਾਂ ਕਹਿ ਰਿਹਾ, ਕਹਿੰਦਾ ਉਹ ਕੇਵਲ 40 ਸਿੰਘ, ਉਹ ਵੀ ਕਈ ਦਿਨਾਂ ਦੇ ਭੁੱਖੇ ਤੇ ਬਿਹਾਲ ਹਨ।
ਕਹਾ ਵੀਰ ਲੱਖੋਂ ਫਿਰੇ ਆਲ ਬਾਲੇ,
ਤੁਹਾਡੇ ਲੱਖਾਂ ਸੂਰਮੇ ਆਲ ਬਾਲ ਆਲੇ ਦੁਆਲੇ ਟੁਰੇ ਫਿਰਦੇ ਨੇ, ਇਹ ਕੀ ਪੇ ਕਰਦੇ ਨੇ? ਕਿਉਂ ਨੀ ਜਾ ਕੇ ਗੜੀ ਤੇ ਹਮਲਾ ਕਰਕੇ ਉਹਨਾਂ ਨੂੰ ਮਾਰਦੇ ਜਾਂ ਪਕੜਦੇ?
ਸੁਣੀ ਦੋਏ ਸੋਬਾਨ ਖਵਾਜੇ ਡਰਾਏ,
ਇਹਨਾਂ ਦੋਨਾਂ ਸੂਬਿਆਂ ਨੇ ਜਦੋਂ ਖਵਾਜੇ ਖਿਜਰ ਖਾਂ ਦੀਆਂ ਗੱਲਾਂ ਸੁਣੀਆਂ, ਸੁਣ ਕੇ ਡਰ ਗਏ, ਕਿਉਂਕਿ ਖਵਾਜਾ ਖਿਜਰ ਇਹਨਾਂ ਦਾ ਸੀਨੀਅਰ ਸੀ, ਉਹਦਾ ਦਬਕਾ ਸੁਣ ਕੇ ਦੋਵੇਂ ਸੂਬੇਦਾਰ ਡਰ ਗਏ ਹਨ।
ਸਮੀਪੀ ਸਮੂਹਾਂ ਉੱਚੇ ਸੁਣਾਏ,
ਜਿਹੜੀ ਫੌਜ ਇਹਨਾਂ ਦੇ ਨੇੜੇ ਸੀ ਉਹਨਾਂ ਨੂੰ ਉੱਚੀ ਆਵਾਜ਼ ਦੇ ਵਿਚ ਸੁਣਾ ਕੇ ਬੋਲੇ ਦੋਵੇਂ ਸੂਬੇਦਾਰ, ਕਹਿਣ ਲੱਗੇ
ਬੇਲੋ ਕੋ ਕਾਇਲ ਮੇਲੋ ਨਾ ਸਾਰੇ,
ਨਾਲ ਦੇ ਸਾਰੇ ਸੂਰਮਿਆਂ ਨੂੰ ਵੰਗਾਰ ਕੇ ਕਹਿ ਦਿਓ, ਕੀ ਵੇਖਦੇ ਹੋ ਖਲੋਤੇ ਹੋਏ, ਕਿਉਂ ਨੀ ਅੱਗੇ ਹੋ ਕੇ ਹਮਲਾ ਕਰਦੇ, ਅੱਗੇ ਹੋ ਕੇ ਕਿਉਂ ਨੀ ਵਧਦੇ?
ਬਰੋ ਬੀਚ ਧਾਵੈ ਭੁਜਾ ਉਜ ਧਾਰੇ,
ਜਾਓ ਆਪਣੀਆਂ ਬਾਹਾਂ ਦਾ ਬਲ ਧਾਰਨ ਕਰਕੇ ਵਿਚ ਵੜ ਜਾਓ ਗੜੀ ਦੇ ਅੰਦਰ ਜਾ ਕੇ ਪ੍ਰਵੇਸ਼ ਕਰਕੇ ਉਹਨਾਂ ਨੂੰ ਮਾਰੋ।
ਤਿੰਨੋ ਨੇ ਅਗਾਰੀ ਕਯੋ ਕੋਪ ਕਹਿ ਕੇ,
ਉਹਨਾਂ ਨੇ ਵੀ ਅੱਗੋਂ ਬੜੇ ਗੁੱਸੇ ਵਿਚ ਆ ਕੇ ਬੋਲਿਆ ਜਵਾਬ ਦਿੱਤੇ,
ਪਿਲੋ ਸਰਬ ਆਗੈ ਖਰੋ ਕਿਉਂ ਨਾ ਠਿਰੈ ਕੈ,
ਕਹਿਣ ਲੱਗੇ ਉਹ ਕਿਉਂ ਨੀ ਅੱਗੇ ਹੋ ਕੇ ਵਧਦੇ, क्यों नहीं अगे होके जांदे, क्यों नहीं अगे होके जंग दे मैदान विच लड़दे।
कहो और मैं हल हूल मचाओ,
चारे पासे तुसी हला हूल मचाई हुई है।
एक बार हेला सबो ना तकाओ,
एको वेरी हल्ला करके अगे क्यों नहीं बद दे के चमकौर दी गड़ी ते एको वेरी हमला करके सारे अंदर जा बड़िए।
मथे सिंध मानो दो दैत देवन,
इदा दोवां सूबेदारा ने अपनियां फौजां नूं ताड़ना करके अगे टोरिया। कहिंदे इस तरह जापदा है कि जिवें देव ते दैत रल के समुंदर मंथन करन लगे ने, विचकार मंदराचल पर्वत है और ओनू पा के रिड़कण लगे ने। कहिंदे इसे तरह चमकौर दी गढ़ी मंदराचल पर्वत दे समान है और जिन्ने दानव दानवां ते दानव ते राक्ष आए हुए ने, ए सारे इस नूं रिड़कना चाहुंदे हन।
गिरंग मंदरंग कोट की शोभ एवं,
और सतगुरु सच्चे पातशाह जी जिस गढ़ी च प्रवेश कीते हुए ने, किला मंदराचल पर्वत दे समान शोभनीक हो रहा है।
गुरु श्री गोबिंद अटारी सुश्रृंग,
धन श्री गुरु गोबिंद सिंह साहब जी महाराज। चमकौर दी गढ़ी विच एक अटारी सी उच्ची, उस अटारी दे विच महाराज सच्चे पातशाह जी बैठे ने वीर आसन ला के। वीर आसन खब्बा गोडा थले रख के सज्जा गोडा चुक के महाराज सच्चे पातशाह वीर आसन ला के बैठे हुए ने।
सिरे तुंग छानंग दिपैस ढंगंग,
और महाराज सच्चे पातशाह जी उस दरीची दे विच वो जड़ा उच्ची अटारी है ओदे अंदर महाराज सच्चे पातशाह जी शोभनीक हो रहे हैं।
जब गोर माच जब रोर माचा तो केंदेर आए,
और कहंदे जदों बहुत ज्यादा रोड़ा मचिया, बहुत सारे दुश्मन हला हूल कर दिया होया, एक दूजे नु हला शेरी देंदिया होया, जदों नेड़े ढुकन लगे,
हजारों तुफंगे छुटी तुम पाए,
हजारा बंदूकां उन्हां ने अगों चला दित्तियां, नेकां कड़ा कड़ी करके बंदूकां दियां गोलियां दागियां हन।
लगे कंध सो आन के ते सिपाही,
और कई सिपाही चलदियां चलदियां गड़ी दी कंध दे नाल आ लगे ने, कंध दे नाल आ के लग के रस्सियां पा के चढ़न दी तैयारी करन लगे ने।
जडे उपरे हाथ काले तदाए,
जदों अपने हाथ पा के उतां नूं चढ़न लगे ने, द्वारा टप्पण लगे ने,
तबै सिंह को पे कयो आप माए,
जदों ए कंधां नूं हाथ पा के अंदर चढ़न दा यतन करन लगे पौड़ियां ला के, ते सिंघां ने उसे वक्त एक दूजे नूं वंगारिया ते बोले,
करा चोल बाहो चले आन ताई,
कहन लगे सिंगो हुण अपनियां करा चोलां तेगां वाण दा समा आ गया, जेड़ा हथ उत्ते करके गड़ी दी कंध टप्पण दा यतन करे ओदा हथ नालों ला सुटो, ओदा सिर नालों ला के धड़ तों जमीन ते सुट दियो।
छुटी बान गोरी न छूछे परंते,
इदा सिंघां ने कृपाना धूलियां कई गोलियां दाग रहे ने, और गोलियां जेड़ियां भी सिंघां दियां चलाईयां जांदियां ने ओ खाली नहीं जांदियां, किसे ना किसे दुश्मन नूं मार के ठंडियां हुंदियां।
गिरे कंध नीचे कृपाने कटंते,
कृपाना नाल कट कट के जेड़ा गड़ी दी कंध नूं हथ पा के उत्ते चढ़न लगदा, अठ अठ सिंह सन चारे बाहियां ते, वड वड के उना तुरकां नूं जंग दे मैदान विच थले जमीन ते सुट रहे ने।
बगंग उच होमे गिरे सीस नीचे,
जेड़ा भी माड़ा जा अपना सिर उतां नूं चुकदा अंदर आउण वास्ते, तेग चलदी है ते गर्दन दे कोलों तेग इदां साफ निकल जांदी है जिवें साबण च तार मार के पार कढ देंदी है, और उनां दे सिर वढ़ी के जंग दे मैदान विच थले जा डिगदे हन।
परे कंध की मूल मैं श्रोण सींचे,
और कंधां जिहड़ियां ने चमकौर दी गढ़ी दियां ਉਹ ਇਨ੍ਹਾਂ ਦੇ ਖੂਨ ਦੇ ਨਾਲ ਸਿੰਚੀਆਂ ਜਾ ਰਹੀਆਂ ਨੇ, ਖੂਨ ਦੇ ਨਾਲ ਭੇਜੀਆਂ ਜਾ ਰਹੀਆਂ ਹਨ।
ਘਰਾਂ ਹੈ ਕਿਤੇ ਕੋਈ ਨੀਚੇ ਦਬਾਏ,
ਕਈ ਕਰਾਂਦੇ ਹੋਏ ਜ਼ਮੀਨ ਦੇ ਉੱਤੇ ਡਿੱਗਦੇ ਨੇ ਥੱਲੇ, ਉਹਨਾਂ ਤੇ ਹੋਰ ਡਿੱਗਦੇ ਨੂੰ ਥੱਲੇ ਦੱਬ ਜਾਂਦੇ ਹਨ।
ਕਛੋ ਜੀਵ ਤੇ ਪ੍ਰਾਣ ਹਨ ਗਿਰਾਏ,
ਕਈ ਵਿਚਾਰੇ ਜੀਵ ਦੇ ਥੱਲੇ ਡਿੱਗਦੇ ਨੇ, ਉਹਨਾਂ ਉੱਤੇ ਮਰਿਆਂ ਦੀਆਂ ਲਾਸ਼ਾਂ ਡਿੱਗਦੀਆਂ, ਥੱਲੇ ਦੱਬ ਕੇ ਹੀ ਮਾਰੇ ਜਾਂਦੇ ਹਨ। ਇਹੋ ਜਿਹੀ ਹਾਲਤ ਹੋ ਰਹੀ ਹੈ ਵੈਰੀਆਂ ਦੀ।
ਬਦੋ ਇਹ ਲਕਾ ਲਿਓ ਗੁਰੂ ਸਿੰਘ ਝਾਲਾ
ਇੰਨਾ ਵੱਡੇ ਜ਼ੋਰ ਦਾ ਹੱਲਾ ਕੀਤਾ ਤੁਰਕਾਂ ਨੇ ਪਰ ਸਤਿਗੁਰੂ ਜੀ ਦੇ ਸਿੰਘਾਂ ਬਹਾਦਰਾਂ ਨੇ ਇਹ ਹੱਲਾ ਆਪਣੇ ਸਿਰ ਦੇ ਉੱਤੇ ਪੂਰਨ ਤੌਰ ਤੇ ਬਲ ਨਾਲ ਝੱਲਿਆ ਹੈ
ਪਰ ਇਹ ਕੰਧ ਕੇ ਜਾਏ ਨੀਚੇ ਉਤਾਲਾ
ਔਰ ਕਿਤਨੇ ਹੀ ਮਾਰ ਮਾਰ ਕੇ ਜ਼ਮੀਨ ਦੇ ਉੱਤੇ ਥੱਲੇ ਕੰਧ ਦੇ ਨਾਲ ਢੇਰ ਲਾ ਦਿੱਤੇ ਨੇ ਵੈਰੀ
ਅਟਾਰੀ ਚੜੇ ਇੱਕ ਤਾਂ ਮੈਂ ਦਰੀਚੀ
ਔਰ ਇੱਕ ਅਟਾਰੀ ਸੀ ਉਸ ਅਟਾਰੀ ਵਿੱਚ ਇੱਕ ਦਰੀਚੀ ਹੈ ਜਿੱਥੇ ਮਹਾਰਾਜ ਗੁਰੂ ਕਲਗੀਧਰ ਜੀ ਚੜ ਕੇ ਬੈਠੇ ਹਨ
ਤੇਰੇ ਬੀਚ ਤਾਂ ਕਹਿ ਕਰੇ ਸ਼ਤਰੂ ਮੀਚੀ
ਮਹਾਰਾਜ ਉਸ ਅਟਾਰੀ ਦੀ ਇੱਕ ਦਰੀਚੀ ਸੀ ਬਾਹਰਲੇ ਪਾਸੇ ਵੈਰੀਆਂ ਵੱਲ ਨਜ਼ਰ ਆਉਂਦਾ ਸੀ ਉਹਦੇ ਵਿੱਚ ਬੈਠੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਸ਼ਮਣ ਵੱਲ ਵੇਖ ਰਹੇ ਨੇ ਜਿਨ੍ਹਾਂ ਦੇ ਅੰਦਰ ਦੁਸ਼ਮਣ ਨੂੰ ਮਾਰਨ ਦੀ ਇੱਛਾ ਹੈ
ਜੋ ਪਏ ਬੈਠੇ ਤਾਂ ਗੁਰੂ ਵੀਰ ਆਸਨ
ਵੀਰ ਆਸਨ ਲਾ ਕੇ ਦਸਵੇਂ ਪਾਤਸ਼ਾਹ ਮਹਾਰਾਜ ਉਸ ਦਰੀਚੀ ਵਿੱਚ ਅਟਾਰੀ ਵਿੱਚ ਇੱਕ ਦਰੀਚੀ ਆ ਉਹਦੇ ਵਿੱਚ ਬੈਠੇ ਹਨ
ਪਕੜੇ ਕੋਲ ਕਠੋਰ ਸਰਾਸਨ
ਹੱਥ ਵਿੱਚ ਆਪਣਾ ਕਠੋਰ ਤਨਖ ਗੰਡੀਵ ਤਨਖ ਨੌ ਟੰਕਾ ਤਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਕੜਿਆ ਹੋਇਆ
ਕੱਟ ਤੇ ਤਰੇ ਕਰੇ ਤਨ ਓਟੇ
ਪਾਤਸ਼ਾਹ ਜੀ ਜਿਹੜੀ ਮਹਾਰਾਜ ਜੀ ਦੀ ਲੱਕ ਹੈ ਨਾ ਲੱਕ ਦੇ ਥੱਲੇ ਥੱਲੇ ਓਟ ਹੈ ਸਾਹਮਣੇ ਦਵਾਰ ਸੀ ਉਪਰਲਾ ਧੜ ਮਹਾਰਾਜ ਜੀ ਦਾ ਖਾਲੀ ਨਜ਼ਰ ਸਾਹਮਣੇ ਦਿਸ ਰਹੇ ਨੇ ਥੱਲੇ ਥੱਲੇ ਜਿਹੜੀ ਦੀਵਾਰ ਬਣੀ ਹੋਈ ਦਰੀਚੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੱਕ ਜਿਹੜੀ ਹੈ ਉਹਦੇ ਸਾਹਮਣੇ ਹੈ ਉਹਦੇ ਓਹਲੇ ਮਹਾਰਾਜ ਜੀ ਬੈਠੇ ਹਨ
ਕੰਧ ਦਰੀਚੀ ਕੀਤੇ
ਉੱਥੇ ਜਿਹੜੀ ਦਰੀਚੀ ਦੀ ਕੰਧ ਹੈ ਉਹ ਮਹਾਰਾਜ ਜੀ ਦੀ ਲੱਕ ਦੇ ਬਰਾਬਰ ਹੈ
ਕੱਟਦੇ ਉੱਪਰ ਜਿਤਕ ਸਰੀਰ
ਲੱਕ ਤੋਂ ਉੱਪਰਲਾ ਜਿੰਨਾ ਸਰੀਰ ਹੈ ਦਸਵੇਂ ਪਾਤਸ਼ਾਹ ਦਾ
ਜਿਸੈ ਬਿਲੋ ਕਹਿ ਛਤਰਨ ਭੀਰ
ਦੁਸ਼ਮਣਾਂ ਨੂੰ ਨਜ਼ਰ ਆ ਰਿਹਾ ਸਾਹਮਣੇ ਮਹਾਰਾਜ ਜੀ ਦਰੀਚੀ ਚ ਬੈਠੇ ਨੇ ਲੱਕ ਤੱਕ ਤਾਂ ਮਹਾਰਾਜ ਜੀ ਦਾ ਓਹਲਾ ਹੈ ਲੱਕ ਤੋਂ ਉੱਪਰਲਾ ਜਿਹੜਾ ਸਰੀਰ ਆ ਉਹ ਦੁਸ਼ਮਣ ਨੂੰ ਨਜ਼ਰ ਆ ਰਿਹਾ ਸਾਰੇ ਦੁਸ਼ਮਣ ਜਿਹੜੇ ਨੇ ਮਹਾਰਾਜ ਜੀ ਵੱਲ ਵੇਖ ਰਹੇ ਨੇ ਸਾਹਮਣੇ
ਕਲਗੀ ਜਿਗਾ ਜਵਾਰ ਜੋਏ
ਕਲਗੀ ਸੀਸ ਤੇ ਝੂਲ ਰਹੀ ਹੈ ਜਿਗਾ ਮਹਾਰਾਜ ਜੀ ਦੀ ਚਮਕ ਰਹੀ ਹੈ ਸੀਸ ਉੱਤੇ
ਚਮਕੈ ਬਿਦਰ ਜਿਨਾ ਵੈ ਤੇ
ਔਰ ਮਹਾਰਾਜ ਜੀ ਦੀ ਜਗ੍ਹਾ ਚਮਕਦੀ ਹੈ ਕਲਗੀ ਚਮਕਦੀ ਵਿੱਚ ਹੀਰੇ ਚਮਕਦੇ ਨੇ ਔਰ ਮਹਾਰਾਜ ਜੀ ਦਾ ਭਾਰੀ ਤੇਜ ਜਣਾਉਂਦੇ ਹਨ
ਤੀਰ ਸੁਨੀਰੇ ਤੀਰ ਬਿਖੇੜੇ
ਆਪਣੇ ਆਲੇ ਦੁਆਲੇ ਤੀਰ ਖਿਲਾਰੇ ਹੋਏ ਨੇ ਕਿਉਂਕਿ ਤੀਰ ਕੱਢਣ ਦਾ ਸਮਾਂ ਨੀ ਤੀਰ ਖਿਲਾਰੇ ਨਾਲੋ ਨਾਲ ਚੁੱਕਦੇ ਨੇ ਤੰਦੀ ਤੇ ਚਾੜਦੇ ਨੇ ਕੰਨਾਂ ਤੱਕ ਖਿੱਚ ਕੇ ਵੈਰੀ ਵੱਲ ਛੱਡ ਦਿੰਦੇ ਨੇ
ਕਰਨ ਉਤਾਇਲ ਕੋ ਤਿਸ ਮੇਰੇ
ਔਰ ਬੜੇ ਉਤਾਇਲ ਹੋ ਕੇ ਛੇਤੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਤੀਰ ਚਲਾਉਂਦੇ ਹਨ
ਤੁਰਤ ਉਠਾਏ ਪੰਜ ਬਰਗਾਵੇਂ
ਔਰ ਬੜੀ ਛੇਤੀ ਨਾਲ ਬਾਗੜ ਦੀ ਜਿਹੜੀ ਤੀਰ ਦੀ ਬਾਗੜ ਹੈ ਉਹ ਤੰਦੀ ਤੇ ਚਾੜ ਕੇ ਮਹਾਰਾਜ ਜੀ ਛੱਡਦੇ ਹਨ
ਕਾਨ ਕਾਨ ਲੋ ਬਾਣ ਚਲਾਵੇ
ਕੰਨਾਂ ਤੱਕ ਖਿੱਚ ਕੇ ਮਹਾਰਾਜ ਜੀ ਬਾਣ ਚਲਾਉਂਦੇ ਹਨ
ਇੱਕ ਕੋ ਮਾਰ ਦੂਸਰੋ ਲਾਗੇ
ਇੱਕ ਨੂੰ ਮਾਰ ਕੇ ਮਹਾਰਾਜ ਜੀ ਦਾ ਤੀਰ ਦੂਸਰੇ ਨੂੰ ਜਾ ਵੱਜਦਾ ਹੈ
ਤ੍ਰਿਤੀ ਚਤੁਰ ਬੀਦਤ ਚਲ ਆ ਗਏ
ਤੀਜੇ ਨੂੰ ਵੀ ਵਿੰਨ ਕੇ ਫਿਰ ਚੌਥੇ ਦੀ ਛਾਤੀ ਨੂੰ ਚੀਰ ਕੇ ਪਾਰ ਨਿਕਲ ਜਾਂਦਾ ਹੈ
ਪੰਚਮ ਕਸ਼ਟਮ ਸਪਤਮ ਮਾਰ
ਪੰਜਵੇਂ ਨੂੰ ਜਾ ਵੱਜਦਾ ਤੇ ਪੰਜਵੇਂ ਦੀ ਛਾਤੀ ਨੂੰ ਵੀ ਚੀਰ ਕੇ ਉਹ ਤੀਰ ਛੇਵੇਂ ਤੇ ਛੇਵੇਂ ਤੋਂ ਸੱਤਵੇਂ ਨੂੰ ਵੀ ਮਾਰ ਕੇ ਪਾਰ ਲੰਘ ਜਾਂਦਾ ਹੈ
ਦਸ ਲੱਗ ਬੀਦਤ ਮਾਰਤ ਪਾਰ
ਇੱਕ ਤੀਰ ਨਾਲ ਮਹਾਰਾਜ ਜੀ ਦਸ ਦਸ ਵੈਰੀਆਂ ਨੂੰ ਵਿੰਨ ਕੇ ਜੰਗ ਦੇ ਮੈਦਾਨ ਵਿੱਚ ਸੁੱਟ ਰਹੇ ਨੇ ਇੰਨੇ ਬਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਤੀਰ ਚਲਾ ਰਹੇ ਨੇ
ਇੱਕ ਮਾਰ ਸਰ ਲੱਗ ਦਸ ਮਾਰੇ
ਉਹ ਤੀਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਦਸ ਦਸ ਵੈਰੀਆਂ ਨੂੰ ਜਦੋਂ ਤੀਰ ਚੱਲਦਾ ਇੰਨੀ ਗੋਲੀ ਤੇਜ਼ ਨੀ ਚੱਲਦੀ ਜਿੰਨਾ ਤੀਰ ਮਹਾਰਾਜ ਜੀ ਦਾ ਤੇਜ਼ ਜਾਂਦਾ ਤੇ ਦੜ ਦੜ ਕਰਕੇ ਉਸੇ ਵੇਲੇ ਵੈਰੀ ਡਿੱਗਣ ਲੱਗ ਪੈਂਦੇ ਨੇ ਪਤਾ ਨੀ ਲੱਗਦਾ ਕਿਧਰੋਂ ਤੀਰ ਆਇਆ ਹੈ
ਗਿਰ ਗਿਰ ਪਰਤੇ ਜਥਾ ਮੁਨਾਰੇ
ਕਹਿੰਦੇ ਇਦਾਂ ਡਿੱਗ ਡਿੱਗ ਕੇ ਜ਼ਮੀਨ ਤੇ ਪੈਂਦੇ ਨੇ ਜਿਵੇਂ ਵੱਡੇ ਵੱਡੇ ਮੁਨਾਰੇ ਟੁੱਟ ਕੇ ਜ਼ਮੀਨ ਤੇ ਡਿੱਗਦੇ ਹੋਣ
ਚੱਲੇ ਵੈਰ ਤੇ ਲੱਖੋਂ ਗੋਰੇ
ਬਾਹਰੋਂ ਲੱਖਾਂ ਗੋਲੀਆਂ ਦੁਸ਼ਮਣ ਚਲਾਉਂਦੇ ਨੇ ਪਰ ਗੜੀ ਉੱਚੀ ਹੈ ਉਹਨਾਂ ਦੀਆਂ ਚਲਾਈਆਂ ਗੋਲੀਆਂ ਸਾਹਿਬ ਤੱਕ ਨੀ ਪਹੁੰਚਦੀਆਂ ਜਾਂ ਸਿੰਘਾਂ ਤੱਕ ਨੀ ਪਹੁੰਚਦੀਆਂ
ਤੱਕ ਤੱਕ ਮਾਰਤ ਗਨ ਗੁਰ ਓਰੇ
ਅਨੇਕਾਂ ਗੋਲੀਆਂ ਤੱਕ ਤੱਕ ਕਿਉਂਕਿ ਸਤਿਗੁਰੂ ਜੀ ਸਾਹਮਣੇ ਨਜ਼ਰ ਆ ਰਹੇ ਨੇ ਅੱਧਾ ਧੜ ਸਾਹਮਣੇ ਦਿਸ ਰਿਹਾ ਸੀ ਗੋਲੀਆਂ ਤੱਕ ਤੱਕ ਕੇ ਚਲਾਉਂਦੇ ਨੇ ਪਰ ਉਹ ਗੋਲੀਆਂ ਮੇਰੇ ਸਾਹਿਬ ਗੁਰੂ ਕਲਗੀਧਰ ਤੱਕ ਨਹੀਂ ਆਉਂਦੀਆਂ
ਸਿਰ ਖੰਡੀ ਛੰਦ ਹਲਾਹਲੀ ਪੱਟ ਜੁੱਟੇ ਪਰਥੂ ਮੱਚਿਆ
ਹਲਾਹਲੀ ਕਰਕੇ ਪੱਟ ਜੁੱਟੇ ਹੋਏ ਨੇ ਪਰਥੂ ਮੱਚ ਗਿਆ ਜੰਗ ਦੇ ਮੈਦਾਨ ਵਿੱਚ
ਚੜੇ ਕੰਧ ਪਰ ਸੁੱਟੇ ਮੁੰਡਿਆ ਹੇਠ ਵੇ
ਜਿਹੜਾ ਕੰਧ ਦੇ ਉੱਤੇ ਚੜਿਆ ਉਹਦੀ ਮੁੰਡੀ ਜ਼ਮੀਨ ਤੇ ਡਿੱਗ ਪਈ ਘਰ ਹਾਲੇ ਉੱਤੇ ਹੀ ਲਟਕਿਆ ਹੋਇਆ ਤੇ ਸਿਰ ਜ਼ਮੀਨ ਦੇ ਉੱਤੇ ਜਾ ਡਿੱਗੇ ਹਨ।
ਕੇਤਕ ਪਚ ਪਚ ਹੁੱਟੇ ਘਾਇਲ ਗਿਰ ਪਰੇ,
ਕਿਸਨੇ ਪਚ ਪਚ ਕੇ ਪਿੱਛੇ ਹਟ ਗਏ ਤੇ ਕਈ ਘਾਇਲ ਜ਼ਮੀਨ ਤੇ ਡਿੱਗ ਪਏ।
ਮਰ ਗਏ ਪ੍ਰਾਣ ਨਿਖੁੱਤੇ ਟੱਟਰ ਫੁੱਟ ਕੇ,
ਪ੍ਰਾਣ ਨਿਖੁੱਟ ਗਏ ਸਰੀਰ ਦੇ ਵਿੱਚੋਂ ਔਰ ਸਿਰ ਟੁੱਟ ਗਏ।
ਨੇਜੇ ਬੰਬੇ ਆਲੇ ਟੁੱਟ ਨਾ ਤੋੜਦੇ,
ਬੰਬਲੀ ਆਲੇ ਜਿਹੜੇ ਨੇਜੇ ਨੇ, ਬੰਬਲੀ ਆਲੇ ਨੇਜੇ, ਨੇਜਿਆਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਬੰਬਲੀ ਆਲੇ ਜਿਹੜੇ ਨੇਜੇ ਨੇ ਉਹ ਵੀ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗ ਰਹੇ ਨੇ।
ਰੁੰਡ ਮੁੰਡ ਬਦ ਢਾਲੇ ਲੋਥੇ ਖੁੱਤੀਆਂ,
ਰੁੰਡ ਮੁੰਡ ਹੋਏ ਸਰੀਰ ਦੇ ਉੱਤੇ ਜਿਹੜੀਆਂ ਲਾਸ਼ਾਂ ਨੇ ਜ਼ਮੀਨ ਤੇ ਡਿੱਗਦੀਆਂ ਨੇ ਔਰ ਲੋਥਾਂ ਆਪਸ ਵਿੱਚ ਗੁੱਥਮ ਗੁੱਥਾ ਹੋਈਆਂ ਪਈਆਂ ਹਨ।
ਪਹੁੰਚੇ ਵੀਰ ਮਛਾਲੇ ਨੰਗੇ ਖੜਗ ਲੈ,
ਠਾਕੁਰਾਂ ਦੇ ਸੂਰਮੇ ਨੰਗੀਆਂ ਤੇਗਾਂ ਲੈ ਕੇ ਮੁਛਾਲੇ ਮੁਛਹਿਰਿਆਂ ਵਾਲੇ ਸਿੰਘ ਸੂਰਮੇ ਬਹਾਦਰ ਯੋਧੇ ਨੇੜੇ ਆਏ ਹਨ।
ਕਹਿ ਕਹਿ ਆਸਨ ਢਾਲੇ ਸਨਮੁਖ ਆਮ
ਦੇ, ਢਾਲ ਫੜ ਕੇ ਤੇਗ ਪਕੜ ਕੇ ਵੈਰੀ ਜਿਹੜਾ ਵੀ ਅੱਗੇ ਆਉਂਦਾ ਮਾਰ ਕੇ ਉਹਨੂੰ ਪਾਰ ਬੁਲਾਉਂਦੇ ਹਨ।
ਭਿੜੇ ਭੇੜ ਬਦ ਭਾਰੇ ਪਬਕੇ ਪੀਕੜਾ,
ਬੜਾ ਭਾਰੀ ਭੇੜ ਹੋਇਆ ਭਟਾ ਸੂਰਮਿਆਂ ਦਾ, ਬਹੁਤ ਜ਼ਿਆਦਾ ਭਿਆਨਕ ਜੰਗ ਮਚਿਆ ਹੈ।
ਪਕਾਰੇ ਸ਼ਰੋਲਤ ਨਿਕਸ ਕੇ,
ਇਹਦੇ ਸਰੀਰ ਤੇ ਜ਼ਖਮ ਹੁੰਦਾ ਵਿੱਚੋਂ ਭਕ ਭਕ ਕਰਕੇ ਖੂਨ ਦੀਆਂ ਤਤੀਰੀਆਂ ਬਾਹਰ ਨੂੰ ਨਿਕਲਦੀਆਂ, ਮਾਨੋ ਜਿਵੇਂ ਖੂਨ ਦੇ ਪ੍ਰਣਾਲੇ ਵਹਿ ਟੁਰੇ ਹੋਣ।
ਰਹਿ ਗਏ ਨੇਮੀ ਉਗਾਰੇ ਮਾਨੋ ਦੇਖਦੇ,
ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਗਈਆਂ ਵੈਰੀਆਂ ਦੀਆਂ, ਅੱਖਾਂ ਖੋਲ ਕੇ ਵੇਖਦੇ ਸੀ, ਅੱਖਾਂ ਖੁੱਲੀਆਂ ਹੁੰਦੀਆਂ, ਇਹਨਾਂ ਨੂੰ ਤੇਗ ਚੱਲਦੀ ਸਿਰ ਲੈ ਜਾਂਦਾ, ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ, ਏਦਾਂ ਜਾਪਦਾ ਮਾਨੋ ਮਰੇ ਪਏ ਵੀ ਵੇਖੀ ਜਾਂਦੇ ਨੇ।
ਲੋਹੂ ਬਹਿ ਪਨਾਰੇ ਛੇਤ ਰੰਗੀਨ ਕਰ,
ਔਰ ਲਹੂ ਦੇ ਪਰਨਾਲੇ ਬਹਿ ਟੁਰੇ ਨੇ, ਸਾਰੀ ਛੇਤ ਸਾਰੀ ਧਰਤੀ ਇਹਨਾਂ ਦੇ ਲਹੂ ਨਾਲ ਰੰਗੀਨ ਹੋ ਗਈ ਹੈ, ਲਾਲ ਹੋ ਗਈ ਹੈ।
ਸਿਰ ਤਲਵਾਏ ਡਿੱਗੇ ਜਿਉ ਨਟ ਬਾਜੀਆਂ,
ਸਿਰ ਤਪਰਨੇ ਹੋ ਕੇ ਏਦਾਂ ਜ਼ਮੀਨ ਤੇ ਡਿੱਗੇ ਨੇ ਮਾਨੋ ਜਿਵੇਂ ਨਟ ਬਾਜੀਆਂ ਪਾਉਂਦੇ ਡਿੱਗਦੇ ਨੇ।
ਬੋਲੋ ਪਟ ਭਿੱਗੇ ਖੇਲਤ ਭਾਗ ਜਿਉ,
ਲਹੂ ਨਾਲ ਸਰੀਰ ਭਿੱਜੇ ਹੋਏ ਏਦਾਂ ਜਾਪਦਾ ਜਿਵੇਂ ਹੋਲੀ ਖੇਡ ਰਹੇ ਹੁਣ ਆਪਸ ਵਿਚ, ਔਰ ਇਕ ਦੂਜੇ ਦੇ ਉੱਤੇ ਰੰਗ ਭਰ ਕੇ ਪਿਚਕਾਰੀਆਂ ਪਾ ਰਹੇ ਨੇ।
ਢਾਏ ਕੰਧ ਚ ਲੱਗੇ ਕਾਮਨ ਤੇ ਡਰੇ,
ਔਰ ਬੜੇ ਬੜੇ ਘਾਵ ਲੱਗੇ ਹੋਏ ਨੇ, ਜ਼ਖਮ ਲੱਗੇ ਹੋਏ ਨੇ, ਔਰ ਕਈ ਭੱਜ ਕੇ ਕੰਧਾਂ ਦੇ ਓਹਲੇ ਹੋ ਕੇ ਆਪਣੀਆਂ ਜਾਨਾਂ ਬਚਾਉਣ ਲੱਗੇ ਨੇ।
ਕੇਤਕ ਮਾਰ ਪਿਕ ਪੱਗੇ ਪੀਰੂ ਪੈ ਕਰੇ,
ਕਈ ਮਾਰ ਦੀ ਜੰਗ ਦੇ ਮੈਦਾਨ ਵਿਚ ਸਿੰਘਾਂ ਦੇ ਕਡਾਢੇ ਹੱਥ ਵੇਖ ਕੇ ਭੀਰੂ ਬਣ ਕੇ ਕਾਇਰ ਬਣ ਕੇ ਗੀਦੀ ਬਣ ਕੇ ਭੱਜ ਗਏ ਹਨ।
ਇਕ ਸਨਮੁਖ ਲਲਕਾਰੇ ਮਾਰ ਬੰਗਾਰ ਦੇ,
ਸੂਰਮੇ ਵੀ ਨੇ ਜਿਹੜੇ ਸਨਮੁਖ ਹੋ ਕੇ ਲਲਕਾਰਾ ਮਾਰ ਕੇ ਬੰਗਾਰ ਦੇ ਹਨ।
ਇਕ ਨੀ ਖੜ ਗਏ ਉਹ ਭਾਰੇ ਢਾਲਨ ਰੋਕ ਦੇ,
ਇਹਨਾਂ ਨੇ ਤੇਗਾਂ ਉਭਾਰੀਆਂ ਹੋਈਆਂ ਮਾਰ ਰਹੇ ਨੇ ਤੇ ਇਕ ਢਾਲ ਅੱਗੇ ਕਰਕੇ ਰੋਕ ਰਹੇ ਨੇ।
ਤੱਛਾ ਮੁੱਛ ਕਰ ਡਾਰੇ ਹੱਥ ਪੈਰ ਤੇ,
ਤੱਛਾ ਮੁੱਛ ਕਰਕੇ ਸੁੱਟ ਦਿੱਤੇ ਨੇ ਹੱਥ ਪੈਰ, ਵੱਢ ਵੱਢ ਕੇ ਕੱਟ ਕੱਟ ਕੇ ਸੁੱਟ ਦਿੱਤੇ ਹਨ।
ਵਜੇ ਹਜ਼ਾਰ ਨਗਾਰੇ ਚੌਂਦ ਚੋਰੜੇ,
ਹਜ਼ਾਰਾਂ ਨਗਾਰੇ ਦੋਵਾਂ ਪਾਸਿਓਂ ਵੱਜ ਰਹੇ ਨੇ, ਸੱਜੇ ਖੱਬੇ ਸਾਰੇ ਪਾਸੇ ਸੀ ਨਾ ਵੈਰੀ, ਦੋਵਾਂ ਪਾਸਿਓਂ ਹਜ਼ਾਰਾਂ ਦੀ ਗਿਣਤੀ ਚ ਨਗਾਰੇ ਵੱਜ ਰਹੇ ਨੇ, ਅੰਤ ਕੋਈ ਨੀ।
ਜਿਤ ਕਿਰ ਧੂਮ ਉਤਾਰੀ ਧੂਮ ਕੇ ਤੋਲ ਰੇ,
ਕਿੱਧਰ ਧੂਆਂ ਹੀ ਧੂਆਂ ਨਜ਼ਰ ਆਉਂਦਾ, ਬੰਦੂਕਾਂ ਦੀਆਂ ਗੋਲੀਆਂ ਦਾ ਧੂਮ ਦੇ ਪਹਾੜ ਬਣੇ ਹੋਏ ਨਜ਼ਰ ਆਉਂਦੇ ਨੇ।
ਕਦੋਂ ਕਟਾ ਇੱਕ ਸਾਰੀ ਪਸਰੀ ਜੈ ਕਾ,
ਏਦਾਂ ਜਾਪਦਾ ਵੀ ਇੱਕੋ ਰੰਗ ਦੀ ਘਟਾ ਆਕਾਸ਼ ਵਿਚ ਛਾਈ ਹੋਈ ਪਸਰੀ ਹੋਈ ਆ ਬੱਦਲਾਂ ਦੀ।
ਹੱਥ ਪੰਜਾਵੇ ਤਾਰੀ ਜੋਗਨ ਨੱਚੀਆਂ,
ਜੋਗਣੀਆਂ ਆ ਗਈਆਂ ਤਾੜੀਆਂ ਮਾਰ ਮਾਰ ਨੱਚਦੀਆਂ, ਕਿਲਕਾਰੀਆਂ ਮਾਰਦੀਆਂ ਜੰਗ ਦੇ ਮੈਦਾਨ ਵਿਚ।
ਕਾਲੀ ਕਹਿ ਕਿਲਕਾਰੀ ਖੱਪਰ ਪੂਰਿਆ,
ਆ ਗਈ ਜੰਗ ਦੇ ਮੈਦਾਨ ਤੇ ਖੱਪਰ ਭਰ ਭਰ ਕੇ ਸੂਰਮਿਆਂ ਦੇ ਲਹੂ ਪੀਣ ਲੱਗੀ ਆ, ਭਖਣ ਲੱਗੀ ਹੈ।
ਵੀਰ 52 ਧਾਏ ਸੰਗਰ ਦਾਰਨੇ,
ਬੜਾ ਭਿਆਨਕ ਮਾਹੌਲ, 52 ਵੀਰ ਜੰਗ ਦੇ ਮੈਦਾਨ ਵਿਚ ਆ ਗਏ ਸੰਗਰ ਵੇਖਣ ਵਾਸਤੇ।
ਭੂਤ ਪ੍ਰੇਤ ਸਮਝਾਏ ਕਰਤ ਵਿਨੋਦ ਕੋ,
ਅਨੇਕਾਂ ਭੂਤ ਪ੍ਰੇਤ ਜੰਗ ਦੇ ਮੈਦਾਨ ਵਿਚ ਆਏ ਔਰ ਵਿਨੋਦ ਕਰ ਰਹੇ ਨੇ, ਬੜਾ ਆਨੰਦ ਮਾਣ ਰਹੇ ਨੇ ਜੰਗ ਵੇਖ ਕੇ।
ਪਰ ਖੱਪਰ ਮੁੱਕ ਲਾਏ ਸ਼ੌਣਤ ਪੀਵਦੇ,
ਖੱਪਰ ਭਰ ਭਰ ਕੇ ਲਹੂ ਦੇ, ਜਦੋਂ ਨਾਲ ਹੀ ਸਿਰ ਲੈਂਦਾ ਨਾਲ ਹੀ ਸਿਰ ਦੇ ਖੱਪਰ ਭਰ ਲੈਂਦੇ ਨੇ, ਔਰ ਖੱਪਰ ਭਰ ਕੇ ਫਿਰ ਪੀ ਕੇ ਡਕਾਰ ਮਾਰਦੇ ਨੇ, ਨਾਲੇ ਕਿਲਕਾਰੀਆਂ ਮਾਰਦੇ ਨੇ।
ਆਮਕ ਪਾਕ ਅਗਾਏ ਡੱਕੇ ਡਕਾਰ ਲੇ,
ਮਾਸ ਖਾਣ ਵਾਲੇ ਮਾਸ ਖਾ ਖਾ ਕੇ ਰੱਜ ਗਏ ਤੇ ਡਕਾਰ ਮਾਰਦੇ ਨੇ।
ਮਨੋ ਕ੍ਰਿਸ਼ਨ ਵਿਚ ਰੁਕੇ ਨੰਦਨ ਸੰਗ ਲੈ।
ਇਹਦਾ ਜਾਪਦਾ ਜਿਵੇਂ ਕ੍ਰਿਸ਼ਨ ਆਪਣੇ ਪੁੱਤਰਾਂ ਸਮੇਤ ਲੜ ਰਿਹਾ ਹੈ।
ਜਰਾ ਸਿੰਘ ਦਲ ਤੁਕੇ ਜਿਉਂ ਦਿਸ਼ ਫਿਰ ਕਨੇ,
ਜਰਾ ਸਿੰਘ ਫੌਜ ਲੈ ਕੇ ਚਾਰੇ ਪਾਸਿਓਂ ਟੁਕਿਆ ਹੋਇਆ ਉਹੀ ਆਲਮ ਅੱਜ ਬਣਿਆ ਹੋਇਆ ਹੈ।
ਕੋਪ ਕਰੇ ਕਰ ਕੁੱਕੇ ਕੰਪੀ ਕੋਰ ਗਨ,
ਕੋਪ ਨਾਲ ਗੁੱਸੇ ਨਾਲ ਕੂਕਦੇ ਨੇ ਔਰ ਕਪਟੀ ਤੇ ਕੂੜੇ ਝੂਠੇ ਨੇ ਸਾਰੇ ਜਿਹੜੇ ਹੁਣ ਹਮਲਾ ਕਰ ਰਹੇ ਹਨ।
ਪ੍ਰਾਣ ਹਜ਼ਾਰੋਂ ਮੁੱਕੇ ਗੋਰੀ ਬਾਨ ਲੱਗ,
ਹਜ਼ਾਰਾਂ ਦੇ ਪ੍ਰਾਣ ਮੁੱਕ ਗਏ ਸਰੀਰਾਂ ਵਿੱਚੋਂ, ਗੋਲੀਆਂ ਵੱਜ ਕੇ, ਤੀਰ ਵੱਜ ਕੇ, ਨੇਜੇ ਵੱਜ ਕੇ, ਅਨੇਕਾਂ ਪ੍ਰਕਾਰ ਦੇ ਸ਼ਸਤਰ ਵੱਜ ਵੱਜ ਕੇ ਪ੍ਰਾਣ ਨਿਕਲ ਗਏ ਹਨ।
ਮਿਆਨੋ ਤੇਗੇ ਕੱਢੇ ਦਮਕਰ ਬਾਲ ਦਾਰਣੇ,
ਮਿਆਨਾ ਚੋ ਤੇਗੇ ਕੱਢੇ ਹੋਏ ਸੂਰਮਿਆਂ ਨੇ ਹੱਥਾਂ ਚ ਫੜੇ ਹੋਏ, ਬੜੇ ਦਾਰਣ ਬੜੇ ਭਿਆਨਕ ਨਜ਼ਰ ਆਉਂਦੇ ਹਨ।
ਮੁੰਡ ਕਿਰਨੈ ਵੱਡੇ ਮੋਢੇ ਮੁੱਢ ਤੇ,
ਸਿੰਘਾਂ ਨੇ ਇਹੋ ਜੇ ਤੇਗੇ ਚਲਾਏ ਕਿ ਕਿਸੇ ਦਾ ਮੋਢਾ ਵੱਢ ਦਿੱਤਾ, ਨਾਲੋਂ ਜਿਹਨੇ ਹੱਥ ਪਾਇਆ ਮੋਢਾ ਹੀ ਲਾ ਦਿੱਤਾ, ਕਈਆਂ ਦੇ ਸਿਰ ਵੱਢ ਕੇ ਸੁੱਟ ਦਿੱਤੇ, ਕਈਆਂ ਨੇ ਲੱਤਾਂ ਉੱਪਰ ਨੂੰ ਕੀਤੀਆਂ ਕਰਨ ਵਾਸਤੇ ਤੇ ਲੱਤਾਂ ਹੀ ਵੱਢ ਕੇ ਸੁੱਟ ਦਿੱਤੀਆਂ।
ਤਾਂ ਮੈਂ ਚੋਪੜ ਅਚੱਡੇ ਦੇਤ ਉਥਲ ਕੇ,
ਔਰ ਕਹਿੰਦੇ ਬੜੇ ਚਾਓ ਨਾਲ ਸਿੰਘਾਂ ਦੇ ਕੋਲ ਜਿਹੜਾ ਵੀ ਆਉਂਦਾ ਉਹਨੂੰ ਛੱਲ ਕੇ ਥੱਲੇ ਸੁੱਟ ਦਿੰਦੇ ਨੇ, ਜਾਂ ਹੱਥਾਂ ਨਾਲ ਹੀ ਪਕੜ ਕੇ ਜ਼ਮੀਨ ਤੇ ਥੱਲੇ ਪਟਕਾਰ ਕੇ ਮਾਰਦੇ ਨੇ ਉਥਲ ਕੇ।
ਬਾਡੀ ਬਾਡ ਕੇ ਵੱਡੇ ਗੇਰਤ ਜਾਪ ਸਨ,
ਏਦਾਂ ਵੱਢਦੇ ਜਾ ਰਹੇ ਨੇ ਸਿੰਘ ਵੈਰੀਆਂ ਨੂੰ, ਜਿਵੇਂ ਕੋਈ ਬਾਢੀ ਬਾਢੀ ਕਹਿੰਦੇ ਨੇ ਤਰਖਾਣ ਨੂੰ, ਜਿਵੇਂ ਕੋਈ ਤਰਖਾਣ ਦਰਖਤ ਵੱਢ ਵੱਢ ਕੇ ਸਾਫ਼ ਕਰ ਕਰਕੇ ਢੇਰ ਲਾਈ ਜਾਂਦਾ, ਏਦਾਂ ਵੈਰੀਆਂ ਦੇ ਦਲਾਂ ਦੇ ਦਲ ਸਮੂਹਾਂ ਦੇ ਸਮੂਹ ਸਿੰਘ ਵੱਢ ਵੱਢ ਕੇ ਸਾਫ਼ ਕਰਕੇ ਸੁੱਟੀ ਜਾ ਰਹੇ ਨੇ।
ਮਨੋ ਗਗਨ ਮੈਂ ਤਾਰ ਮੇਲ ਸਕੇਲ ਕੈ,
ਏਦਾਂ ਜਾਪਦਾ ਹੈ ਕਿ ਮਾਨੋ ਆਕਾਸ਼ ਦੇ ਵਿੱਚ ਜਿਹੜੇ ਤਾਰੇ ਨੇ ਉਹ ਸਾਰੇ ਮਿਲ ਕੇ ਇਕੱਠੇ ਹੋ ਕੇ,
ਲੀਏ ਚੰਦ ਪਰਵਾਰੇ ਅਨਗਨ ਆਏ ਕੈ,
ਤਾਰਿਆਂ ਨੇ ਚੰਦਰਮਾ ਨੂੰ ਘੇਰਾ ਪਾ ਲਿਆ ਹੋਵੇ ਤੇ ਚੰਨ ਦੇ ਆਲੇ ਦੁਆਲੇ ਘੇਰਾ ਪਾ ਕੇ ਚੰਨ ਤੇ ਹਮਲਾ ਕਰਨਾ ਚਾਹੁੰਦੇ ਹੋਣ, ਇਹੀ ਆਲਮ ਬਣਿਆ ਹੋਇਆ। ਇਹ ਤਾਰਿਆਂ ਸਮਾਨ ਵੈਰੀ ਆਏ ਹੋਏ ਗੁਰੂ ਰੂਪੀ ਚੰਦ ਤੇ ਹਮਲਾ ਕਰਨ ਵਾਸਤੇ ਘੇਰਾ ਪਾਈ ਖਲੋਤੇ ਨੇ।
ਖੜਗ ਤੜਤ ਰਹਿ ਬਾਰੇ ਮੇਲ ਤਮੇਲ ਕੋ,
ਹੱਥਾਂ ਵਿਚ ਤਲਵਾਰਾਂ ਫੜੀਆਂ ਰਹਿ ਗਈਆਂ ਕਈਆਂ ਦੇ, ਔਰ ਜੰਗ ਦੇ ਮੈਦਾਨ ਦੇ ਵਿਚ ਮੇਲਣ ਦਾ ਕੰਮ ਕਰ ਰਹੀਆਂ ਨੇ ਤੇਗਾਂ।
ਵੈਦਿਸ਼ ਪੱਟ ਕੇ ਲਕਾਰੇ ਉਨਤ ਜੁੱਧ ਤੇ,
ਦੋਹਾਂ ਪਾਸਿਆਂ ਦੇ ਪੱਟ ਲਲਕਾਰਦੇ ਨੇ ਔਰ ਬੜੇ ਵੀਰ ਰਸ ਵਿਚ ਆ ਕੇ ਕ੍ਰੋਧ ਵਿਚ ਆ ਕੇ ਮਾਰਦੇ ਮੁੱਕਦੇ ਹਨ।
ਨਵ ਨਾਮਕ ਛੰਦ ਕੁੱਪ ਕੁੱਪ ਅਤ ਅਤ ਕਹਿ ਕਹਿ ਦਲ ਪਤੀ,
ਔਰ ਕਹਿੰਦੇ ਕੁੱਪ ਕੁੱਪ ਕੇ ਗੁੱਸੇ ਵਿਚ ਆ ਕੇ ਜਿਹੜੇ ਇਨ੍ਹਾਂ ਦੇ ਦਲ ਪਤੀ ਨੇ, ਦਲ ਪਤੀ ਜਿਹੜੇ ਜਥੇਦਾਰ ਨੇ, ਵਜ਼ੀਰ ਖਾਂ, ਸੂਬਾ ਜ਼ਬਰਦਸਤ ਖਾਂ, ਨਾਰ ਖਾਂ, ਜਿਨ੍ਹਾਂ ਦੇ ਕੱਲ ਨਾਂ ਆਏ ਸਨ ਸਾਰੇ ਇਤਿਹਾਸ ਵਿਚ, ਉਹ ਸਾਰੇ ਦਲ ਪਤੀ ਆਪਣੀਆਂ ਫੌਜਾਂ ਨੂੰ ਗੁੱਸੇ ਵਿਚ ਆ ਕੇ ਵੰਗਾਰਦੇ ਨੇ।
ਪੱਟ ਪੱਟ ਨਾਲ ਬਰ ਖੜਗਨ ਤਰ ਤਰ,
ਔਰ ਆਪਣੇ ਬੰਦਿਆਂ ਨੂੰ ਅੱਗੇ ਭੇਜਦੇ ਨੇ, ਤੇਗਾਂ ਧਾਰਨ ਕਰ ਕਰਕੇ ਅੱਗੇ ਭੇਜਦੇ ਹਨ।
ਜਿਤ ਕਿਤ ਫਿਰ ਫਿਰ ਪਿਕ ਪਿਕ ਥਿਰ ਥਿਰ,
ਕਿੱਧਰ ਕਿੱਧਰ ਫਿਰ ਫਿਰ ਕੇ ਵੇਖ ਵੇਖ ਕੇ ਫਿਰ ਟਿਕ ਜਾਂਦੇ ਨੇ, ਕਈ ਤਾਂ ਖਲੋ ਜਾਂਦੇ ਨੇ, ਹੌਸਲਾ ਨਹੀਂ ਕਰਦੇ ਅੱਗੇ ਵਧਣ ਦਾ।
ਚੜਨ ਚੈਤ ਚਿਤ ਦੁਰਗ ਅਲਪ,
ਔਰ ਕਈ ਜਿਹੜੇ ਨੇ ਉਹ ਦੁਰਗ ਦੇ ਉੱਤੇ ਕਿਲੇ ਦੇ ਉੱਤੇ ਚੜਨਾ ਚਾਹੁੰਦੇ ਨੇ, ਚਮਕੌਰ ਦੀ ਗੜੀ ਦੇ ਕੰਧਾਂ ਨੂੰ ਹੱਥ ਪਾ ਕੇ, ਕਹਿੰਦੇ ਛੋਟੀਆਂ ਛੋਟੀਆਂ ਤਾਂ ਕੰਧਾਂ ਨੇ, ਕਿਹੜਾ ਕੋਈ ਵੱਡੀ ਦੀਵਾਰ ਹੈ, ਕਈ ਦੀਵਾਰਾਂ ਤੇ ਚੜਨਾ ਚਾਹੁੰਦੇ ਹਨ।
ਹੋਏ ਹੋਏ ਟਿਗ ਟਿਗ ਲਗ ਲਗ ਡਿਗ ਡਰ,
ਜਦੋਂ ਨੇੜੇ ਹੁੰਦੇ ਨੇ ਹੱਥ ਪਾ ਕੇ ਚੜਨ ਦਾ ਯਤਨ ਕਰਦੇ ਨੇ, ਉੱਥੇ ਹੀ ਸਿੰਘ ਸੱਟ ਲੈਂਦੇ ਨੇ ਥੱਲੇ, ਨਾਲ ਹੀ ਥੱਲੇ ਕੰਧ ਦੇ ਨਾਲ ਹੀ ਜ਼ਮੀਨ ਦੇ ਉੱਤੇ ਵਿਛ ਜਾਂਦੇ ਹਨ।
ਗੁਲਕਨ ਸਰ ਕਰ ਅਰੀ ਬਪ ਥਰ ਥਰ,
ਅਨੇਕਾਂ ਗੋਲੀਆਂ ਚੱਲ ਰਹੀਆਂ ਨੇ, ਸਰ ਖਰ ਤਿੱਖੇ ਤੀਰ ਚੱਲ ਰਹੇ ਨੇ, ਔਰ ਦੁਸ਼ਮਣਾਂ ਦੇ ਸਰੀਰ ਵਿੰਨੇ ਜਾ ਰਹੇ ਨੇ।
ਜੀਵਨ ਸਵਾਲ ਯਾਰ ਦਰ ਪਰ ਪਰ ਪਰ,
ਜਿਹੜੇ ਜਿਉਂਦੇ ਨੇ ਉਹਨਾਂ ਦੇ ਹਿਰਦੇ ਹਰ ਹਰ ਕਰਕੇ ਕੰਬਦੇ ਹਨ, ਔਰ ਹਿਰਦੇ ਦੇ ਵਿੱਚੋਂ ਧੀਰਜ ਛੱਡ ਕੇ ਜ਼ਮੀਨ ਤੇ ਡਿੱਗ ਡਿੱਗ ਪੈਂਦੇ ਹਨ।
ਰੁਦਰ ਅਧਿਕ ਬੈ ਅਰਣ ਬਰਣ ਤੈ,
ਅਨੇਕਾਂ ਦੇ ਸਰੀਰਾਂ ਚੋਂ ਲਹੂ ਦੀਆਂ ਤਤੀਰੀਆਂ ਵਹਿ ਰਹੀਆਂ ਨੇ, ਸਾਰੀ ਧਰਤੀ ਲਾਲ ਸੁਰਖ ਹੋ ਗਈ ਆ ਵੈਰੀਆਂ ਦੇ ਸੂਰਮਿਆਂ ਦੇ ਖੂਨ ਨਾਲ।
ਲੈ ਲੈ ਡਰ ਡਰ ਟਰ ਟਰ,
ਕਈ ਮਨ ਵਿਚ ਡਰ ਡਰ ਧਾਰਨ ਕਰਕੇ ਇਧਰ ਉਧਰ ਫਿਰੀ ਜਾਂਦੇ ਨੇ, ਟਲ ਟਲ ਕੇ ਸੱਜੇ ਖੱਬੇ ਜਾਈ ਜਾਂਦੇ ਨੇ, ਅੱਗੇ ਨੀ ਆਉਂਦੇ।
ਅਟਕ ਰਹਿ ਤੀਏ ਮ੍ਰਿਤਕ ਨਿਰਖ
ਲੀਏ। ਮਨ ਚ ਠਟਕ ਕੇ ਰਹਿ ਜਾਂਦੇ ਨੇ ਇਹ ਵੇਖ ਕੇ ਵੀ ਜੇ ਅੱਗੇ ਗਏ ਤੇ ਮਾਰੇ ਜਾਵਾਂਗੇ।
ਮਿਟਤ ਹਟਤ ਜਬ ਦਲਪਤੀ ਕਹਿ ਤਬ,
ਜਦੋਂ ਸੂਰਮੇ ਪਿੱਛੇ ਨੂੰ ਮਿਟ ਕੇ ਹਟ ਕੇ ਜਾਂਦੇ ਨੇ, ਪਿੱਛੇ ਉਹਨਾਂ ਦੇ ਜਥੇਦਾਰ ਖਲੋਤੇ ਹੁੰਦੇ ਨੇ ਵਜ਼ੀਰ ਖਾਂ ਵਰਗੇ, ਉਹ ਫਿਰ ਤਾੜਦੇ ਨੇ ਕਿੱਥੇ ਚੱਲੇ ਹੋ ਭੱਜ ਕੇ ਪਿੱਛੇ ਨੂੰ। ਪਿੱਛੇ ਕੀ ਆ, ਪਿੱਛੇ ਤੁਹਾਡੀ ਮਾਂ ਨੇ ਰੋਟੀਆਂ ਪਕਾ ਕੇ ਰੱਖੀਆਂ, ਖਾਣ ਨੂੰ ਜਾਣਾ, ਜਾਓ ਅੱਗੇ ਹੋ ਕੇ ਵੱਧ ਕੇ ਜੰਗ ਦੇ ਮੈਦਾਨ ਚ ਲੜੋ। ਏਦਾਂ ਲਲਕਾਰ ਲਲਕਾਰ ਕੇ ਉਹਨਾਂ ਨੂੰ ਫੇਰ ਅੱਗੇ ਭੇਜਦੇ ਹਨ।
ਕਿਤੇ ਕਰਤ ਅਬ ਲਜ ਕੁਝ ਹੱਥ ਸਭ,
ਕਈ ਟਲ ਜਾਂਦੇ ਨੇ, ਕਹਿੰਦੇ ਕਿੱਥੇ ਚੱਲੇ ਹੋ, ਟਲ ਕੇ ਆਪਣੀ ਕੁਲ ਦੀ ਲਾਜ ਗਵਾ ਕੇ ਚੱਲੇ ਹੋ, ਤੁਸੀਂ ਪਠਾਨ ਹੋ, ਤੁਸੀਂ ਗਿਲਜੇ ਹੋ, ਜੰਗ ਦੇ ਮੈਦਾਨ ਚੋਂ ਹਾਰ ਕੇ ਚੱਲੇ ਹੋ, ਆਪਣੀ ਕੁਲ ਨੂੰ ਵੱਟਾ ਲਾ ਕੇ ਚੱਲੇ ਹੋ।
ਜਦੋਂ ਦੁਰਗ ਪਰ ਕੁਝ ਬਲ ਕਰ ਕਰ,
ਜਾਓ ਬਾਹਾਂ ਦੇ ਬਲ ਦੇ ਨਾਲ ਆਪਣੇ ਜ਼ੋਰ ਦੇ ਨਾਲ ਇਸ ਕਿਲੇ ਤੇ ਜਾ ਚੜੋ।
ਅਲਪ ਅਹਿਮ ਅੜੀ ਤੁਮ ਕਿਤ ਲੱਖ ਨਰ,
ਕਹਿੰਦਾ ਥੋੜੇ ਜੇ ਦੁਸ਼ਮਣ ਤੁਸੀਂ ਕਿੰਨੇ ਲੱਖ ਤੇ ਉਹ ਚਾਲੀ, ਤੁਸੀਂ ਕਈ ਲੱਖ ਤੇ ਉਹ ਕੇਵਲ ਚਾਲੀ, ਤੇ ਤੁਸੀਂ ਫਿਰ ਵੀ ਭੱਜੇ ਜਾ ਰਹੇ ਹੋ।
ਇਮਸ਼ੁਦ ਸੁਣ ਸੁਣ ਤ੍ਰਿਤ ਦਰ ਪੁਨ ਪੁਨ,
ਆਪਣੇ ਜਥੇਦਾਰਾਂ ਦੀ ਲਲਕਾਰ ਸੁਣ ਸੁਣ ਕੇ ਫਿਰ ਉਹਨਾਂ ਨੂੰ ਬੀਰਾ ਸੌਂਦਾ, ਫਿਰ ਮੁੜ ਮੁੜ ਕੇ ਚਮਕੌਰ ਦੀ ਗੜੀ ਵੱਲ ਵੱਧ ਕੇ ਆਉਂਦੇ ਨੇ।
ਗੁਲ ਕਨੇ ਹੱਥ ਹੱਥ ਭੰਨ ਭੰਨ,
ਅਨੇਕਾਂ ਗੋਲੀਆਂ ਹਨ ਹਨ ਕੇ ਮਾਰਦੇ ਨੇ, ਨਿਸ਼ਾਨੇ ਲਾ ਲਾ ਕੇ ਮਾਰਦੇ ਨੇ।
ਖਰ ਖਗ ਕੱਟ ਕੱਟ, ਤਲ ਪਰ ਲੱਟ ਲੱਟ,
ਕਈ ਮਰ ਮਰ ਕੇ ਡਿੱਗਣ ਲੱਗੇ ਨੇ, ਕਈ ਕਹਿੰਦੇ ਮਾਰ ਲੋ ਮਾਰ ਲੋ, ਔਰ ਕੱਟ ਕੱਟ ਕੇ ਸਿੰਘ ਉਹਨਾਂ ਨੂੰ ਜ਼ਮੀਨ ਤੇ ਸੁੱਟਦੇ ਚਲੇ ਜਾ ਰਹੇ ਹਨ।
ਝਟ ਕਰ ਸੱਟ ਪਦ ਹਿੱਤ ਲੱਗ ਝਟ ਪਟ,
ਪਰ ਕੰਧ ਦੇ ਉੱਤੇ ਕੰਧਾਂ ਛੋਟੀਆਂ ਸਨ, ਭੱਜ ਕੇ ਚੜਦੇ ਨੇ, ਜਦੋਂ ਚੜਦੇ ਸਿੰਘ ਮਾਰ ਕੇ ਨਾਲ ਹੀ ਜ਼ਮੀਨ ਤੇ ਸੁੱਟ ਦਿੰਦੇ ਨੇ।
ਉਮਦ ਉਮਦ ਪਟ ਕਮੰਡ ਕਮੰਡ ਕੱਟ,
ਉਮੜ ਉਮੜ ਕੇ ਪੱਟ ਅੱਗੇ ਆਉਂਦੇ ਨੇ, ਔਰ ਬੜਾ ਭਾਰੀ ਕਮੰਡ ਆਪਣੇ ਹਿਰਦੇ ਚ ਧਾਰਨ ਕਰਕੇ ਵੱਧਦੇ ਹਨ।
ਬਰਕਤ ਸਰਬਰ ਪਰਖਤ ਨਰ ਬਰ,
ਅੱਗੋ ਤੀਰ ਚੱਲਦੇ ਨੇ, ਅੱਗੋ ਗੋਲੀਆਂ ਚੱਲਦੀਆਂ ਨੇ, ਔਰ ਜਿਹਨੂੰ ਵੱਜਦੀਆਂ ਨੇ ਨਾਲ ਹੀ ਮਾਰਿਆ ਜਾਂਦਾ ਹੈ।
ਤੁਮਲ ਸਮਰ ਮੱਚ ਰੁਦਰਨ ਰਾਜ ਰਚ,
ਬੜਾ ਭਿਆਨਕ ਤੁੰਬਲ ਮਚਿਆ, ਜੰਗ ਮਚਿਆ, ਤੇ ਰੁਦਰਨ ਦੇ ਨਾਲ ਖੂਨ ਦੇ ਨਾਲ ਜ਼ਮੀਨ ਸਾਰੀ ਲਾਲ ਰੰਗ ਦੀ ਹੋ ਗਈ, ਚਿੱਕੜ ਚਿੱਕੜ ਹੋ ਗਿਆ ਹੈ।
ਕਰਦਮ ਪੱਗ ਗੜ ਇਮ ਹੋਏ ਗੜ ਬੜ,
ਇੰਨਾ ਖੂਨ ਡੁੱਲਿਆ ਕਿ ਜ਼ਮੀਨ ਦੇ ਉੱਤੇ ਚਿੱਕੜ ਹੋ ਗਿਆ, ਔਰ ਉਹ ਚਿੱਕੜ ਦੇ ਵਿੱਚ ਪੈਰ ਖੁੱਬੀ ਜਾ ਰਹੇ ਨੇ, ਲਾਲ ਰੰਗ ਦਾ ਲਹੂ ਸੰਘਣਾ ਲਹੂ ਜ਼ਮੀਨ ਦੇ ਉੱਤੇ ਜਾ ਕੇ ਡਿੱਗਦਾ ਜੰਮ ਜਾਂਦਾ, ਤੇ ਇੰਨਾ ਖੂਨ ਵਗਿਆ ਜ਼ਮੀਨ ਦੇ ਉੱਤੇ ਸੂਰਮਿਆਂ ਦੇ ਸਰੀਰ ਚੋਂ ਕਿ ਪੈਰ ਵਿੱਚ ਗੱਡੇ ਜਾ ਰਹੇ ਨੇ ਚਿੱਕੜ ਦੇ।
ਦੋਹੇਰਾ ਕਹੂੰ ਕਾ ਲਗ ਯੁੱਧ ਕੋ ਪਇਓ ਪ੍ਰਥਮ ਕੀ ਹੇਲ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੇ ਤੱਕ ਯੁੱਧ ਦਾ ਵਰਣਨ ਕਰਕੇ ਸੁਣਾਵਾਂ ਕਿ ਕਿਹੋ ਜਿਹਾ ਹੱਲਾ ਵੈਰੀਆਂ ਨੇ ਕੀਤਾ, ਤੇ ਕਿਵੇਂ ਸੂਰਬੀਰ ਬਹਾਦਰ ਯੋਧਿਆਂ ਨੇ ਇਨ੍ਹਾਂ ਦਾ ਪਹਿਲਾ ਹੱਲਾ ਬੜੀ ਬਹਾਦਰੀ ਨਾਲ ਰੋਕਿਆ ਹੈ।
ਜੋਤ ਲੋਤ ਪਰ ਲੋਤ ਗੁਦ ਤੇਰ ਬੜੇ ਰਣ ਮੇਲ,
ਕਹਿੰਦੇ ਅਨੇਕਾਂ ਸੂਰਮਿਆਂ ਦੇ ਸੂਰਮਿਆਂ ਦੀਆਂ ਲਾਸ਼ਾਂ ਦੀਆਂ ਲਾਸ਼ਾਂ ਢੇਰਾਂ ਦੇ ਢੇਰ ਲੱਗ ਗਏ, ਗੁੱਥਮ ਗੁੱਥਾ ਹੋ ਕੇ ਜ਼ਮੀਨ ਤੇ ਡਿੱਗੇ ਪਏ ਹਨ ਰਣ ਮੇਲ ਵਿਚ।
ਸ੍ਰੀ ਸਤਿਗੁਰ ਕਰ ਕਰ ਮੁਕ ਸਿਰੇ ਦਰੀਚੀ ਬੀਚ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਾਲ ਰੂਪ ਬਣ ਕੇ ਵੈਰੀਆਂ ਵਾਸਤੇ ਦਰੀਚੀ ਚ ਬੈਠੇ ਆਪਣੇ ਫੱਥੇ ਵਿਚੋਂ ਤੀਰ ਚੁੱਕਦੇ ਨੇ, ਔਰ ਚੁੱਕ ਕੇ ਆਪਣੇ ਚਿਲੇ ਤੇ ਚਾੜ ਕੇ ਛੱਡਦੇ ਹਨ।
ਸਰ ਖਰ ਕੀ ਬਰਖਾ ਕਰੇ ਹਰੀ ਸੈਂਕੜੇ ਕਰਮੀਚ,
ਮਹਾਰਾਜ ਜੀ ਨੇ ਤਿੱਖੇ ਤਿੱਖੇ ਖਪਰੇ ਤੀਰਾਂ ਦੀ ਵਰਖਾ ਕੀਤੀ, ਔਰ ਸੈਂਕੜਿਆਂ ਦੇ ਹਿਸਾਬ ਨਾਲ ਵੈਰੀਆਂ ਨੂੰ ਜੰਗ ਦੇ ਮੈਦਾਨ ਚ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਕਿਵੇਂ ਸਿੰਘ ਤੁਪਕ ਗਏ
ਉਸੇ ਤਰ੍ਹਾਂ ਸਿੰਘਾਂ ਨੇ ਵੀ ਬੰਦੂਕਾਂ ਪਕੜ ਕੇ ਗੋਲੀਆਂ ਤੋਂ ਬਿਨਾਂ ਬੰਦੂਕਾਂ ਚਲਾ ਰਹੇ ਨੇ, ਕਹਿੰਦੇ ਜਦੋਂ ਤੋੜਾ ਤੁਖਾਉਂਦੇ ਨੇ ਗੋਲੀ ਆਪਣੇ ਆਪ ਨਿਕਲ ਕੇ ਜਾ ਵੱਜਦੀ ਹੈ ਵੈਰੀ ਨੂੰ।
ਅਗਨ ਪਲੀਤੇ ਪਰ ਡੰਬੈ ਮਿਤਕ ਹਜ਼ਾਰੋਂ ਕੀਨ,
ਔਰ ਜਦੋਂ ਪਲੀਤੇ ਦੇ ਉੱਤੇ ਅਗਨ ਲਾਉਂਦੇ ਨੇ ਔਰ ਹਜ਼ਾਰਾਂ ਵੈਰੀਆਂ ਨੂੰ ਮਾਰਦੇ ਚਲੇ ਜਾ ਰਹੇ ਨੇ ਗੋਲੀਆਂ ਦਾਗ ਕੇ।
ਧਰ ਅਚਰਜ ਔਰ ਸਰਬ ਅਰੀ ਦੁਰਗੇਰ ਚੋਂ ਓਰ।
ਦੁਸ਼ਮਣ ਹੈਰਾਨ ਹੈ, ਚਾਰੇ ਪਾਸੇ ਖਲੋਤਾ ਹੱਕਾ ਬੱਕਾ ਹੋ ਰਿਹਾ, ਇਹ ਹੋ ਕੀ ਰਿਹਾ? ਜਿੰਨੇ ਅੱਗੇ ਜਾਂਦੇ ਨੇ ਸਾਰੇ ਮਾਰੇ ਜਾਂਦੇ ਨੇ, ਕੋਈ ਗੜੀ ਦੇ ਵਿਚ ਪ੍ਰਵੇਸ਼ ਨਹੀਂ ਕਰ ਸਕਿਆ। ਹੈਰਾਨੀ ਦੇ ਨਾਲ ਚਾਰੇ ਪਾਸੇ ਖਲੋਤੇ ਵੇਖਦੇ ਨੇ।
ਲੋਥਨ ਕੋ ਜਨ ਕੋਟਬਾ ਹਸੇ ਉਹ ਸ਼ਰਾਣਤ ਕੋਰ।
ਗੜੀ ਦੇ ਸਾਹਮਣੇ ਮਾਨੋ ਇੱਕ ਹੋਰ ਕਿਲਾ ਬਣ ਗਿਆ ਹੋਵੇ, ਲਾਸ਼ਾਂ ਦਾ ਢੇਰਾਂ ਦੇ ਢੇਰ ਲੱਗ ਗਏ ਨੇ, ਔਰ ਬੜੀ ਹੈਰਾਨੀ ਦੇ ਨਾਲ ਵੇਖਦੇ ਨੇ ਕਿ ਕੋਰ ਸ਼ਰੋਣਤ ਦੇ ਨਾਲ ਜੰਗ ਦੀ ਭੂਮੀ, ਰਣ ਦੀ ਭੂਮੀ ਭਿੱਜੀ ਹੋਈ ਨਜ਼ਰ ਆ ਰਹੀ ਹੈ। ਤੇ ਚਮਕੌਰ ਦੀ ਗੜੀ ਵਿੱਚੋਂ ਹੁਣ ਸਿੰਘ ਜਿਵੇਂ ਬਾਹਰ ਨਿਕਲ ਕੇ ਆ ਕੇ ਜੰਗ ਦੇ ਮੈਦਾਨ ਚ ਲੜ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।